ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਜੇ ਕੋ ਆਕੇ ਪ੍ਰਸੰਨ ਯਹ ਫਿਰ ਆਕੇ ਸ਼ਾਹੇ ਕਿਆ ਕੀਨ ਲਹੌਰ ਟੁੱਟੀ ਕੈ ਨਾ ਟੁੱਟੀ ਉਤਰ ਚਾਹੀਏ ਤਿਸ ਦੀਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਹਾਜ਼ਰੀਆਂ ਭਰ ਕੇ ਆਪ ਜੀ ਆਪਣੇ ਜੀਵਨ ਦੀਆਂ ਕੀਮਤੀ ਘੜੀਆਂ ਨੂੰ ਸਫਲਿਆਂ ਕਰ ਰਹੇ ਹੋ ਔਰ ਅੱਜ ਸਤਿਗੁਰੂ ਹਰਿ ਰਾਇ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਵੀ ਮਨਾਇਆ ਹੈ। ਨਾਮ ਬਾਣੀ ਦੇ ਪ੍ਰਵਾਹ ਚੱਲੇ ਹਨ ਜੋ ਸੰਧਿਆ ਦੇ ਦੀਵਾਨਾਂ ਵਿੱਚ ਸਿੱਖ ਇਤਿਹਾਸ ਦੀ ਖਾਲਸੇ ਪੰਥ ਦੀ ਕਥਾ ਚੱਲ ਰਹੀ ਹੈ ਜੋ ਮਹਾਰਾਜ ਦਸਵੇਂ ਪਾਤਸ਼ਾਹ ਨੇ ਪੰਥ ਸਾਜਿਆ ਉਸ ਪੰਥ ਦਾ ਇਤਿਹਾਸ ਜੋ ਸਭ ਤੋਂ ਪ੍ਰਮਾਣਿਕ ਇਤਿਹਾਸ ਲਿਖਿਆ ਉਹ ਭਾਈ ਸਾਹਿਬ ਰਤਨ ਸਿੰਘ ਜੀ ਭੰਗੂ ਨੇ ਲਿਖਿਆ ਜੋ ਕਿ ਸ਼ਹੀਦ ਭਾਈ ਮਹਤਾਬ ਸਿੰਘ ਜੀ ਦੇ ਪੋਤਰੇ ਸਨ। ਭੰਗੂ ਜੀ ਨੇ ਪੰਥ ਪ੍ਰਕਾਸ਼ ਲਿਖ ਕੇ ਸਾਡੇ ਪੰਥ ਉੱਤੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ 'ਤੇ ਸਦਾ ਲਈ ਦਾ ਉਪਕਾਰ ਕੀਤਾ ਹੋਇਆ। ਜਿੰਨਾ ਚਿਰ ਸੰਸਾਰ ਵਿੱਚ ਖਾਲਸਾ ਪੰਥ ਰਹੇਗਾ ਭੰਗੂ ਦੇ ਇਤਿਹਾਸ ਨੂੰ ਪੜ੍ਹ ਕੇ ਆਪਣੇ ਮੁੱਢਲੇ ਬਜ਼ੁਰਗਾਂ ਦਾ ਜੋ ਮਹਾਨ ਇਤਿਹਾਸ ਹੈ ਉਹਨੂੰ ਪੜ੍ਹ ਕੇ ਉਹ ਮਾਰਗਦਰਸ਼ਨ ਲੈਂਦਾ ਰਹੇਗਾ। ਹੁਣ ਆਪ ਜੀ ਨੇ ਸਰਵਣ ਕੀਤਾ ਸੀ ਕਿ 1810 ਬਿਕਰਮੀ 1753 ਈਸਵੀ ਅਹਿਮਦ ਸ਼ਾਹ ਅਬਦਾਲੀ ਦੂਜੀ ਵਾਰ ਹਿੰਦੁਸਤਾਨ 'ਤੇ ਚੜ੍ਹ ਕੇ ਆਇਆ। ਜਦੋਂ ਉਹ ਆਇਆ ਤਾਂ ਉਸ ਵੇਲੇ ਲਾਹੌਰ ਵਿੱਚ ਮੀਰ ਮੰਨੂ ਦਾ ਰਾਜ ਸੀਗਾ। ਦੀਵਾਨ ਕੌੜਾ ਮੱਲ ਜੀ ਦੀਵਾਨ ਸਨ। ਮੀਰ ਮੰਨੂ ਨੂੰ ਖਤਰਾ ਹੋਇਆ ਕਿ ਅਬਦਾਲੀ ਆ ਗਿਆ ਹੈ, ਉਹਦਾ ਮੁਕਾਬਲਾ ਕਿਵੇਂ ਕਰਾਂਗੇ, ਕਿਉਂਕਿ ਦਿੱਲੀ ਵਿੱਚ ਬਾਦਸ਼ਾਹ ਜਿਹੜਾ ਸੀ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਮਰ ਚੁੱਕਾ ਸੀ। ਦਿੱਲੀ ਦਰਬਾਰ ਦੀ ਤਾਕਤ ਖਤਮ ਹੋ ਚੁੱਕੀ ਸੀ। ਦਿੱਲੀ ਵਾਲੇ ਲਾਹੌਰ ਵਾਲਿਆਂ ਦੀ ਕੀ ਮਦਦ ਕਰਨਗੇ, ਉਹਨਾਂ ਤੋਂ ਆਪਣਾ ਆਪ ਹੀ ਨਹੀਂ ਸੀ ਸਾਂਭਿਆ ਜਾ ਰਿਹਾ। ਮੀਰ ਮੰਨੂ ਨੇ ਸੋਚਿਆ ਵੀ ਹੁਣ ਕੀ ਕਰੀਏ। ਦੀਵਾਨ ਕੌੜਾ ਮੱਲ ਨੇ ਸਲਾਹ ਦਿੱਤੀ ਕਿ ਜਿਹੜਾ ਸਿੱਖਾਂ ਨੂੰ ਘੇਰਾ ਪਾਇਆ ਹੋਇਆ ਰਾਮ ਰੌਣੀ ਕਿਲ੍ਹੇ ਵਿੱਚ ਉਹ ਉਠਾ ਲਿਆ ਜਾਵੇ ਅਤੇ ਸਿੱਖਾਂ ਨਾਲ ਸੁਲਾਹ ਕਰ ਲਈ ਜਾਵੇ, ਸਿੱਖਾਂ ਨੂੰ ਆਪਣੀ ਮਦਦ 'ਤੇ ਸੱਦਿਆ ਜਾਵੇ। ਮੀਰ ਮੰਨੂ ਮੰਨ ਗਿਆ। ਉਸਨੇ ਖਾਲਸੇ ਪੰਥ ਨੂੰ ਪੱਟੀ ਦੇ ਇਲਾਕੇ ਵਿੱਚ ਅੱਧਾ ਇਲਾਕਾ ਦੇਣ ਦਾ ਵਚਨ ਵੀ ਕੀਤਾ ਅਤੇ ਪਹਾੜ ਦਾ ਜਿੰਨਾ ਇਲਾਕਾ ਹੈ ਉਹ ਮੱਲ ਲੈਣ ਦੀ ਖੁੱਲ੍ਹ ਲਿਖ ਦਿੱਤੀ ਅਤੇ 12 ਪਿੰਡ ਸ੍ਰੀ ਅੰਮ੍ਰਿਤਸਰ ਦੇ ਉਹ ਵੀ ਅਰਦਾਸੇ ਰਾਮ ਰੌਣੀ ਦੇ ਨਾਂ 'ਤੇ ਫਿਰ ਦੁਬਾਰਾ ਪਟਾ ਲਿਖ ਦਿੱਤਾ। ਇਹ ਜਗੀਰ ਖਾਲਸੇ ਨੂੰ ਦੇ ਕੇ ਆਪਣੇ ਨਾਲ ਲਾਉਣ ਦੀ ਉਸਨੇ ਕੋਸ਼ਿਸ਼ ਤਾਂ ਕੀਤੀ ਔਰ ਸਿੰਘ ਲਾਹੌਰ ਗਏ, ਪਰ ਜਾਂਦਿਆਂ ਹੀ ਸਿੰਘਾਂ ਦੀ ਕਸਾਈਆਂ ਨਾਲ ਭੇਡ ਹੋ ਗਈ। ਜਿਹੜੇ ਗਊਆਂ ਮਾਰਨ ਵਾਲੇ ਕਸਾਈ ਸਨ ਉਹ ਸਿੰਘਾਂ ਨੇ ਕਤਲ ਕਰ ਦਿੱਤੇ, ਜਿਹਦੇ ਕਰਕੇ ਲਾਹੌਰ ਦਾ ਕੁੱਲ ਮੁਲਖਈਆ ਸਿੱਖਾਂ ਦਾ ਵੈਰੀ ਬਣ ਗਿਆ। ਮੀਰ ਮੰਨੂ ਅਤੇ ਕੌੜਾ ਮੱਲ ਨੇ ਵਿੱਚ ਪੈ ਕੇ ਥੋੜ੍ਹੀ ਜਿਹੀ ਸੁਲਾ ਸਫਾਈ ਕਰਾਈ। ਸ਼ਾਮ ਦੇ ਵੇਲੇ ਦੀਵਾ ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋਕੀ ਵਾਲੇ ਖੇਡੇ ਮੱਲੇ ਗਏ। ਅਹਿਮਦ ਸ਼ਾਹ ਅਬਦਾਲੀ ਦੀ ਫੌਜ ਨਾਲ ਟਕਰਾ ਹੋ ਗਿਆ। ਸਿੰਘ ਥੋੜ੍ਹੇ ਸਨ, ਅਬਦਾਲੀ ਦੀ ਫੌਜ ਬੇਸ਼ੁਮਾਰ ਸੀ। ਸੁੱਖਾ ਸਿੰਘ ਨੇ ਸੋਚਿਆ ਜੇ ਮੈਂ ਪਿੱਛੇ ਜਾਵਾਂਗਾ ਮੁੜ ਕੇ ਅਤੇ ਸਿੰਘ ਕਹਿਣਗੇ ਬਈ ਸੁੱਖਾ ਸਿੰਘ ਡਰ ਕੇ ਅਬਦਾਲੀ ਕੋਲੋਂ ਚਲਾ ਗਿਆ, ਦੌੜ ਆਇਆ, ਅਤੇ ਅਬਦਾਲੀ ਵੀ ਸੋਚੇਗਾ ਵੀ ਪਹਿਲੀ ਵਾਰ ਸਿੱਖ ਟੱਕਰੇ ਸੀ ਉਹ ਵੀ ਦੌੜ ਗਏ, ਗਲਤ ਪ੍ਰਭਾਵ ਪਏਗਾ ਅਬਦਾਲੀ ਦੇ ਉੱਤੇ ਅਤੇ ਕੱਲ੍ਹ ਨੂੰ ਸਿੱਖਾਂ ਨੂੰ ਉਹ ਫਿਰ ਅੱਗੇ ਲਾ ਕੇ ਰੱਖੇਗਾ। ਇਸ ਕਰਕੇ ਇਹਨੂੰ ਦੱਸ ਦੇਣਾ ਚਾਹੀਦਾ ਵੀ ਤੇਰਾ ਵਾਹ ਮਰਦਾਂ ਨਾਲ ਪਿਆ ਹੈ। ਸੁੱਖਾ ਸਿੰਘ ਮਾੜੀ ਕੰਬੋਕੀ ਵਾਲੇ ਨੇ ਸਾਥੀਆਂ ਨੂੰ ਵੰਗਾਰਿਆ ਚੋਣਵੇਂ ਯੋਧੇ ਲੈ ਕੇ ਅਬਦਾਲੀ ਨਾਲ ਭਿੜ ਗਿਆ। ਅਬਦਾਲੀ ਨੂੰ ਲੱਭਦਾ ਰਿਹਾ ਵੀ ਅਬਦਾਲੀ ਕਿੱਥੇ ਹੈ, ਉਹਦੀ ਫੌਜ ਦੇ ਵਿੱਚ ਵੜ ਕੇ ਇਕੱਲਾ ਹੀ ਬਹੁਤਿਆਂ ਨੂੰ ਮਾਰ ਕੇ ਅਖੀਰ ਸ਼ਹੀਦ ਹੋ ਗਿਆ। ਸੁੱਖਾ ਸਿੰਘ ਦੀ ਸ਼ਹੀਦੀ ਤੋਂ ਬਾਅਦ ਅਬਦਾਲੀ ਅਤੇ ਮੀਰ ਮੰਨੂ ਦੇ ਵਿੱਚ ਕਿੱਦਾਂ ਦਾ ਰਾਬਤਾ ਹੋਇਆ, ਇਹ ਕੋਈ ਸਵਾਲ ਭਾਈ ਸਾਹਿਬ ਜੀ ਇਹਦਾ ਜਵਾਬ ਦੇ ਰਹੇ ਨੇ। ਉਸ ਤੋਂ ਬਾਅਦ ਮੀਰ ਮੰਨੂ ਦਾ ਸਿੱਖਾਂ ਨਾਲ ਕਿਵੇਂ ਸਮਾਂ ਪਾ ਕੇ ਵਰਤਾਰਾ ਬਣਿਆ, ਕਈ ਘਟਨਾਵਾਂ ਉਸ ਟਾਈਮ ਵਿੱਚ 1752-53 'ਚ ਵਾਪਰੀਆਂ ਸਨ, ਜਿਹਦਾ ਜ਼ਿਕਰ ਭਾਈ ਰਤਨ ਸਿੰਘ ਜੀ ਕਰ ਰਹੇ ਹੈ। ਸਭ ਸੰਗਤਾਂ ਮਨ ਬਿਰਤੀਆਂ ਇਕਾਗਰ ਕਰੋ, ਆਪਣੇ ਬਜ਼ੁਰਗਾਂ ਦਾ 250 ਸਾਲ ਪੁਰਾਣਾ ਇਤਿਹਾਸ ਹੈ, ਸੁਣੋ ਸਾਰੇ, ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ। ਦੋਹਰਾ ਜੇ ਕੋ ਆਖੈ ਪ੍ਰਸੰਨ ਹੈ ਫਿਰ ਆਗੇ ਇਸਾ ਕਿਆ ਕੀਨ।
ਜੇ ਕੋਈ ਇਹ ਪੁੱਛੇ ਕਿ ਸੁੱਖਾ ਸਿੰਘ ਤਾਂ ਅਬਦਾਲੀ ਦੀ ਫੌਜ ਨਾਲ ਲੜ ਕੇ ਸ਼ਹੀਦ ਹੋ ਗਿਆ, ਅਬਦਾਲੀ ਨੇ ਉਸ ਤੋਂ ਬਾਅਦ ਕੀ ਕੀਤਾ?
ਲਾਹੌਰ ਟੁੱਟੀ ਕੈ ਨਾ ਟੁੱਟੀ ਉਤਰ ਚਈਐ ਤਿਸ ਦੀਨ।
ਅਬਦਾਲੀ ਲਾਹੌਰ 'ਤੇ ਕਾਬਜ਼ ਹੋ ਸਕਿਆ ਕਿ ਨਾ ਹੋ ਸਕਿਆ, ਇਹ ਕੋਈ ਪੁੱਛੇ ਤਾਂ ਉਹਦਾ ਜਵਾਬ ਭਾਈ ਰਤਨ ਸਿੰਘ ਜੀ ਕਹਿੰਦੇ ਇਸ ਤਰ੍ਹਾਂ ਹੈ।
ਉਸੀ ਹਗਾਮੇ ਮੈਂ ਮੂਓ ਕੋੜਾ ਮਲ ਦੀਵਾਨ।
ਭਾਈ ਸਾਹਿਬ ਕਹਿੰਦੇ ਹੈ ਕਿ ਉਸੇ ਲੜਾਈ ਦੇ ਵਿੱਚ ਗੁਰੂ ਘਰ ਦਾ ਇੱਕ ਹੋਰ ਪ੍ਰੇਮੀ ਦੀਵਾਨ ਕੌੜਾ ਮੱਲ ਵੀ ਸ਼ਹੀਦ ਹੋ ਗਿਆ। ਉਹ ਲੜਾਈ ਜਿਹੜੀ 1753 'ਚ ਅਬਦਾਲੀ ਦੀ ਅਤੇ ਮੀਰ ਮੰਨੂ ਦੀ ਚੱਲ ਰਹੀ ਸੀ, ਦੀਵਾਨ ਕੌੜਾ ਮੱਲ ਜੀ ਵੀ ਉਸ ਲੜਾਈ ਵਿੱਚ ਹੀ ਮਾਰੇ ਗਏ।
ਸਾਤੈ ਸੰਗਤ ਸਿੰਘ ਓ ਰਾਜਾ ਜੇਜੋਵਾਨ।
ਉਹਦੇ ਨਾਲ ਜੇਜੋਵਾਨ ਦਾ ਰਾਜਾ ਸੰਗਤ ਸਿੰਘ ਉਹ ਵੀ ਮਾਰਿਆ ਗਿਆ।
ਚੌਪਈ ਕਈ ਮਹੀਨੇ ਲੜਤੇ ਪੈ।
ਕਈ ਮਹੀਨੇ ਲਾਹੌਰ ਵਿੱਚ ਲੜਾਈ ਲੱਗੀ ਰਹੀ, ਅਬਦਾਲੀ ਦੀ ਤੇ ਮੀਰ ਮੰਨੂ ਦੀ ਟੱਕਰ ਹੁੰਦੀ ਰਹੀ।
ਨਾ ਦਿੱਲੀਓਂ ਕਉ ਮਦਦ ਐ,
ਪਰ ਮੀਰ ਮੰਨੂ ਇਕੱਲਾ ਹੀ ਲੜਦਾ ਰਿਹਾ, ਉਹਦੀ ਮਦਦ ਤੇ ਦਿੱਲੀ ਤੋਂ ਕੋਈ ਫੌਜ ਨਹੀਂ ਆਈ। ਜਿਹੜੀ ਲਾਹੌਰ 'ਚ ਫੌਜ ਸੀਗੀ ਦੀਵਾਨ ਕੌੜਾ ਮੱਲ ਦੀ ਜਾਂ ਮੀਰ ਮੰਨੂ ਦੀ ਆਪਣੀ ਫੌਜ ਸੀ, ਉਹ ਹੀ ਮੁਕਾਬਲਾ ਕਰਦੇ ਰਹੇ।
ਤੁਰ ਤੁਰ ਹੇਲੇ ਰੋਲਾ ਪਾਇਆ।
ਸਾਧ ਸੰਗਤ ਜੀ ਉਸ ਵੇਲੇ ਦਿੱਲੀ ਵਾਲੇ ਪਾਸੇ ਰੌਲਾ ਪਿਆ ਹੋਇਆ ਸੀ, ਉੱਥੇ ਆਪਣੀ ਜਿਹਨੂੰ ਕਹਿੰਦੇ ਖਾਨਾ ਜੰਗੀ ਘਰੋਗੀ ਲੜਾਈ ਦਿੱਲੀ ਦਰਬਾਰ ਦੀ ਚੱਲ ਰਹੀ ਸੀ। ਨਜੀਬ ਖਾਨ ਰੋਹੇਲਾ ਇੱਕ ਪਠਾਨ ਸੀਗਾ ਜਿਹਨੇ ਦਿੱਲੀ ਦੇ ਕਬਜ਼ਾ ਕਰਨ ਲਈ ਰੌਲਾ ਪਾਇਆ ਹੋਇਆ ਸੀ।
ਮੀਰ ਮੰਨੂ ਇਮ ਸ਼ਾਇ ਹਰਾਇਆ।
ਇਸ ਕਰਕੇ ਦਿੱਲੀਓਂ ਕੋਈ ਮਦਦ ਨਹੀਂ ਆਈ, ਦਿੱਲੀ ਵਾਲੇ ਦਾ ਆਪਣਾ ਹੀ ਬਸ ਦਿੱਲੀ ਦਾ ਹੀ ਹਿਸਾਬ ਕਿਤਾਬ ਨਾ ਪੂਰਾ ਕਰ ਸਕੇ ਨਾ ਨਿਬੇੜ ਸਕੇ। ਚਾਰ ਵਜ਼ੀਰ ਸਨ ਦਿੱਲੀ ਦੇ, ਆਪਸ 'ਚ ਲੜਦੇ ਰਹੇ, ਮਨਸੂਰ ਅਲੀ, ਗਾਜਦੀਨ, ਨਜ਼ੀਬ ਖਾਨ ਰੋਹੇਲਾ, ਨਿਜ਼ਾਮਦੀਨ, ਇਹ ਚਾਰੇ ਆਪਸ 'ਚ ਲੜਦੇ ਰਹੇ। ਤਾਂ ਹੁਣ ਮੀਰ ਮੰਨੂ ਦੀ ਹਾਰ ਹੋ ਗਈ, ਮੀਰ ਮੰਨੂ ਲੜਦਾ ਲੜਦਾ ਥੱਕ ਗਿਆ ਲਾਹੌਰ ਵਿੱਚ, ਉਹ ਅਹਿਮਦ ਸ਼ਾਹ ਅਬਦਾਲੀ ਤੋਂ ਹਾਰ ਗਿਆ।
ਹੱਥ ਬੰਦ ਗੱਲ ਕੱਪੜੋ ਪਾਏ।
ਸਾਧ ਸੰਗਤ ਜੀ, ਮੀਰ ਮੰਨੂ ਬਹਾਦਰ ਘੱਟ ਸੀ ਅਤੇ ਚਲਾਕ ਜ਼ਿਆਦਾ ਸੀਗਾ, ਕਪਟੀ ਬੰਦਾ ਸੀਗਾ, ਲੋੜ ਪੈਣ 'ਤੇ ਗਧੇ ਨੂੰ ਵੀ ਬਾਪੂ ਜੀ ਕਹਿ ਲੈਂਦਾ ਸੀ, ਅਤੇ ਜੇ ਟਾਈਮ ਲੰਘ ਜਾਵੇ ਤਾਂ ਬਾਪੂ ਨੂੰ ਵੀ ਨਹੀਂ ਸੀ ਪੁੱਛਦਾ, ਇਹੋ ਜਿਹਾ ਬੰਦਾ ਸੀ। ਉਸ ਅਬਦਾਲ ਨੇ ਕੀ ਕੀਤਾ, ਜਦੋਂ ਦੇਖਿਆ ਵੀ ਮੇਰੀ ਹਾਰ ਹੋਣ ਲੱਗੀ ਹੈ, ਹਾਰ ਕੇ ਅਬਦਾਲੀ 'ਤੇ ਜਾ ਕੇ ਸ਼ਰਨ ਪੈ ਗਿਆ, ਗਲ 'ਚ ਕੱਪੜਾ ਪਾ ਕੇ ਪੱਲਾ ਪਾ ਕੇ।
ਨੱਠ ਨਾ ਗਏ ਮਿਲ ਪਇਓ ਸ਼ਾਹੇ।
ਨੱਠਿਆ ਨਹੀਂ ਮੈਦਾਨ 'ਚੋਂ, ਦੌੜਿਆ ਨਹੀਂ। ਉਹਨੇ ਸੋਚਿਆ ਰਾਜਨੀਤੀ ਦੇ ਚਾਰ ਅੰਗ ਹੁੰਦੇ, ਸ਼ਾਮ, ਦਾਮ, ਦੰਡ, ਭੇਦ। ਸ਼ਾਮ ਦਾ ਮਤਲਬ ਹੁੰਦਾ ਦੁਸ਼ਮਣ ਦੀ ਸ਼ਰਨ ਪੈ ਜਾਣਾ, ਸੁਲਾਹ ਕਰ ਲੈਣੀ, ਰਾਜਨੀਤੀ ਚੱਲਦਾ। ਕਈ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਅਬਦਾਲੀ ਦੀ ਫੌਜ ਨੇ ਮੀਰ ਮੰਨੂ ਨੂੰ ਗ੍ਰਿਫਤਾਰ ਕਰ ਲਿਆ, ਹੱਥਾਂ 'ਚ ਹੱਥਕੜੀਆਂ, ਪੈਰਾਂ 'ਚ ਬੇੜੀਆਂ ਪਾ ਕੇ ਅਬਦਾਲੀ ਦੇ ਸਾਹਮਣੇ ਪੇਸ਼ ਕਰ ਦਿੱਤਾ। ਮੀਰ ਮੰਨੂ ਨੂੰ ਅਬਦਾਲੀ ਨੇ ਗਰਜ ਕੇ ਪੁੱਛਿਆ, ਓਏ ਮੀਰ ਮੰਨੂ, 6 ਮਹੀਨੇ ਤੂੰ ਮੇਰੇ ਨਾਲ ਲੜਦਾ ਰਿਹਾ ਹੈ, ਅੱਜ ਮੈਂ ਤੈਨੂੰ ਕਾਬੂ ਕਰ ਲਿਆ, ਹੁਣ ਤੇਰੇ ਨਾਲ ਮੈਂ ਕੀ ਸਲੂਕ ਕਰਾਂ। ਅਬਦਾਲੀ ਨੇ ਪੁੱਛਿਆ ਮੀਰ ਮਨੂ ਨੂੰ, ਹੁਣ ਦੱਸ ਮੈਂ ਤੇਰੇ ਨਾਲ ਕੀ ਸਲੂਕ ਕਰਾਂ। ਮੀਰ ਮਨੂ ਨੇ ਬੜਾ ਜਵਾਬ ਦਿੱਤਾ, ਸਿਆਣਿਆਂ ਵਾਲਾ, ਚਲਾਕੀ ਵਾਲਾ। ਕੀ ਕਹਿੰਦਾ? ਕਹਿੰਦਾ ਜੇ ਤਾਂ ਤੂੰ ਕਸਾਈ ਹੈ, ਅਬਦਾਲੀ ਨੂੰ ਕਹਿੰਦਾ ਜੇ ਤਾਂ ਤੂੰ ਕਸਾਈ ਹੈ ਤਾਂ ਮੈਨੂੰ ਕਤਲ ਕਰ ਦੇ, ਜੇ ਤੂੰ ਵਪਾਰੀ ਹੈ ਤਾਂ ਮੈਨੂੰ ਵੇਚ ਦੇ ਕਿਸੇ ਦੂਸਰੇ ਕੋਲ, ਪੈਸੇ ਲੈ ਲੈ। ਜੇ ਤੂੰ ਕਸਾਈ ਹੈ ਮੈਨੂੰ ਕਤਲ ਕਰ ਦੇ, ਤੂੰ ਵਪਾਰੀ ਹੈ ਤਾਂ ਮੈਨੂੰ ਵੇਚ ਦੇ, ਜੇ ਤੂੰ ਬਾਦਸ਼ਾਹ ਤਾਂ ਮੈਨੂੰ ਮਾਫ਼ ਕਰ ਦੇ। ਅਬਦਾਲੀ ਬੜਾ ਖੁਸ਼ ਹੋਇਆ ਜਵਾਬ ਸੁਣ ਕੇ, ਕਹਿਣ ਲੱਗਾ ਵੀ ਹੁਣ ਬਾਦਸ਼ਾਹ ਹੀ ਹਾਂ ਮੈਂ, ਠੀਕ ਹੈ, ਮੈਂ ਤੈਨੂੰ ਲਾਹੌਰ ਦਾ ਸੂਬੇਦਾਰ ਬਣਾਉਣਾ ਆਪਣੇ ਵੱਲੋਂ। ਦੁਬਾਰਾ ਲਾਹੌਰ ਦੀ ਸੂਬੇਦਾਰੀ ਮੀਰ ਮਨੂ ਨੂੰ ਅਬਦਾਲੀ ਨੇ ਦੇ ਦਿੱਤੀ, ਪਰ ਕਹਿ ਦਿੱਤਾ ਵੀ ਹੁਣ ਅੱਜ ਤੋਂ ਬਾਅਦ ਤੂੰ ਮੇਰੇ ਮਤਹਿਤ ਹੋਵੇਗਾ। ਹਾਂਜੀ,
50 ਲੱਖ ਰੁਪਈਓ ਲਿਓ ਨਮਾਨ।
50 ਲੱਖ ਰੁਪਈਆ ਮੀਰ ਮਨੂ ਨੇ ਅਬਦਾਲੀ ਨੂੰ ਦੇਣਾ ਮੰਨ ਲਿਆ, ਭਾਵੇਂ ਉਸ ਵੇਲੇ ਤਾਂ ਖਜ਼ਾਨਾ ਖਾਲੀ ਸੀ, ਪਰ ਮੀਰ ਮਨੂ ਨੇ ਕਹਿ ਦਿੱਤਾ ਵੀ ਇਸ ਮਾਮਲੇ ਦਾ ਮੈਂ 6 ਮਹੀਨੇ ਦਾ ਜਿਹੜਾ ਟੈਕਸ ਇਕੱਠਾ ਕਰਾਂਗਾ, 50 ਲੱਖ ਰੁਪਈਆ ਟਕਾ ਜਿਹੜਾ ਹੈ ਉਹ ਮੈਂ ਕਾਬਲ ਤੁਹਾਡੇ ਕੋਲ ਪੁੱਜਦਾ ਕਰ ਦਿਆਂਗਾ।
ਫਿਰ ਸ਼ਾਹ ਬਹਾਇਓ ਕਰ ਆਪਨ।
ਅਹਿਮਦ ਸ਼ਾਹ ਅਬਦਾਲੀ ਨੇ ਮੀਰ ਮਨੂ ਨੂੰ ਆਪਣਾ ਬਣਾ ਲਿਆ। ਮੀਰ ਮਨੂ ਨੂੰ ਪੰਜਾਬ ਦਾ ਰਾਜ, ਲਾਹੌਰ ਦਾ ਰਾਜ ਵਾਪਸ ਕਰਕੇ ਅਬਦਾਲੀ ਨੇ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਪੰਜਾਬ ਹਿੰਦੁਸਤਾਨ ਦਾ ਸੂਬਾ ਨਹੀਂ, ਅੱਜ ਤੋਂ ਬਾਅਦ ਪੰਜਾਬ ਅਫਗਾਨਿਸਤਾਨ ਦਾ ਹਿੱਸਾ ਬਣ ਗਿਆ। ਹਾਂਜੀ,
ਲਾਹੌਰ ਜਿੱਤ ਦਿੱਲੀ ਜਿੱਤ ਲਈ।
ਜਦੋਂ ਲਾਹੌਰ ਫਤਿਹ ਕਰ ਲਿਆ ਅਬਦਾਲੀ ਨੇ, ਲਾਹੌਰ 'ਤੇ ਕਬਜ਼ਾ ਕਰ ਲਿਆ ਅਤੇ ਮੀਰ ਮਨੂ ਨੂੰ ਆਪਣੇ ਨਾਲ ਲਾ ਲਿਆ, ਅਤੇ ਫਿਰ ਉਹ ਦਿੱਲੀ ਨੂੰ ਤੁਰਿਆ। ਰਸਤੇ 'ਚ ਸਰਹੰਦ ਫਤਿਹ ਕਰਕੇ ਜੈਨ ਖਾਨ ਨੂੰ ਉੱਥੋਂ ਦਾ ਸੂਬੇਦਾਰ ਥਾਪ ਕੇ ਦਿੱਲੀ ਜਾ ਵੜਿਆ, ਅਤੇ ਦਿੱਲੀ ਫਤਿਹ ਕਰਕੇ
ਖਾਨ ਨਜੀਬ ਕੋ ਦਿੱਲੀ ਦਈ।
ਨਜੀਬ ਖਾਨ ਰੋਹੇਲੇ ਨੂੰ ਦਿੱਲੀ ਦਾ ਸਾਰਾ ਸਰਪ੍ਰਸਤ ਬਣਾ ਦਿੱਤਾ।
ਬਾਇਓ ਉਨ ਕਰ ਆਪਣੇ ਵਿੱਚ ਵਜ਼ੀਰ,
ਆਪਣੇ ਵੱਲੋਂ ਵਜ਼ੀਰ ਥਾਪ ਕੇ ਹਿੰਦੁਸਤਾਨ ਦਾ। ਅਹਿਮਦ ਸ਼ਾਹ ਅਬਦਾਲੀ ਨੇ ਨਜੀਬ ਖਾਨ ਰੋਹੇਲੇ ਨੂੰ
ਸ਼ਾਹੀ ਮੁਗਲਨ ਕੀ ਪਯੋ ਦਿੱਲੀਓ ਤਗੀਰ,
ਔਰ ਮੁਗਲਾਂ ਦਾ ਇੱਕ ਵਾਰੀ ਪਤਾ ਸਾਫ਼ ਕਰ ਦਿੱਤਾ। ਜਿਹੜਾ ਔਰੰਗਜ਼ੇਬ ਦਾ ਪਰਿਵਾਰ ਮੁਗਲ ਪਰਿਵਾਰ ਹੈ, ਉਹਦਾ ਰਾਜ ਭਾਗ ਖਤਮ ਕਰਤਾ ਅਬਦਾਲੀ ਨੇ ਮੁਗਲਾਂ ਦੀ ਇੱਕ ਤਰ੍ਹਾਂ ਨਾਲ। ਜੋ ਗੁਰੂ ਸਾਹਿਬ ਜੀ ਨੇ, ਗੁਰੂ ਗਲਗੀਧਰ ਜੀ ਨੇ ਕਿਹਾ ਸੀ ਨਾ ਵੀ ਮੁਗਲਨ ਦਾ ਰਾਜ ਕਾਬਲ 'ਤੇ ਕੁੱਤਾ ਮੰਗਵਾਊਂ, ਉਹਨ 'ਤੇ ਇਨਕਾ ਨਾਸ ਕਰਾਊਂ। ਅਬਦਾਲੀ ਦੀ ਸਮਝੋ, ਇੱਕ ਵਾਰੀ ਫੌਜ ਜਿਹੜੀ ਦਿੱਲੀ 'ਚ ਕਾਬਜ਼ ਹੋ ਗਈ ਅਤੇ ਮੁਗਲਾਂ ਦਾ ਕੰਮ ਢਿੱਲਾ ਪੈ ਗਿਆ।
ਦੋਹਰਾ ਇਸ ਦਿੱਲੀ ਪਰ ਚਾਵਣੋ ਉੱਠਿਓ ਤੋਂ ਬਹੁਤੀ ਵਾਰ।
ਭਾਈ ਸਾਹਿਬ ਜੀ ਲਿਖ ਰਹੇ ਨੇ ਦਿੱਲੀ ਦੇ ਉੱਤੇ ਇਸ ਤਰ੍ਹਾਂ ਦੇ ਹੱਲੇ ਕਈ ਹੋਏ ਆ। ਇੱਕ ਵਾਰੀ ਔਰੰਗਜ਼ੇਬ ਤੋਂ ਬਾਅਦ ਉਹਦਾ ਪੁੱਤਰ ਬਹਾਦਰ ਸ਼ਾਹ ਕੋਈ 2-4 ਸਾਲ ਰਾਜ ਕਰ ਗਿਆ। ਬਹਾਦਰ ਸ਼ਾਹ ਤੋਂ ਬਾਅਦ ਕੋਈ ਵੀ ਚੰਗਾ ਬਾਦਸ਼ਾਹ ਦਿੱਲੀ 'ਤੇ ਨਹੀਂ ਬੈਠਾ ਜਿਹੜਾ ਲੰਮਾ ਸਮਾਂ ਰਾਜ ਕਰ ਸਕਿਆ ਹੋਵੇ। ਜਹਾਂਦਰ ਸ਼ਾਹ ਬਣਿਆ ਸੀ ਬੰਦੇ ਬਹਾਦਰ ਦੇ ਟਾਈਮ 'ਤੇ, 11 ਮਹੀਨੇ ਰਿਹਾ। ਉਹਦੇ ਤੋਂ ਬਾਅਦ ਫਰਕਸ਼ੀਅਰ ਰਿਹਾ 2-3 ਸਾਲ। ਫਰਕਸ਼ੀਅਰ ਨੂੰ ਵੀ ਅੰਨਾ ਕਰਕੇ ਮਾਰਿਆ ਅਤੇ ਮੁਹੰਮਦ ਸ਼ਾਹ ਰੰਗੀਲਾ ਬਣਿਆ। ਉਹ ਉਂਝ ਰੰਗੀਲਾ ਸੀਗਾ, ਹਰ ਵੇਲੇ ਦਾਰੂ ਦੇ ਵਿੱਚ ਰੱਜਿਆ ਰਹਿਣਾ, ਸਵੇਰੇ ਹੀ ਸ਼ਰਾਬ ਪੀਣੀ ਸ਼ੁਰੂ ਕਰਨੀ, ਸਾਰਾ ਦਿਨ ਨਾਚ ਗਾਣਾ। ਉਹ ਰਿਹਾ ਤਾਂ 35 ਸਾਲ ਹਿੰਦੁਸਤਾਨ ਦਾ ਬਾਦਸ਼ਾਹ, ਪਰ ਬੇੜਾ ਗਰਕ ਕਰ ਗਿਆ ਦੇ ਮੁਗਲਾਂ ਦਾ। ਉਹ ਗੁਰੂ ਸਾਹਿਬ ਦਾ ਬਚਨ ਹੀ ਕੰਮ ਕਰ ਰਿਹਾ ਸੀ, ਕਿਉਂਕਿ ਜੇ ਕੋਈ ਬਹੁਤ ਤੇਜ਼ ਤਰਾਰ ਬਾਦਸ਼ਾਹ ਹੁੰਦਾ ਉਹਨੇ ਸਿੱਖਾਂ ਦੇ ਪੈਰ ਨਹੀਂ ਸੀ ਲੱਗਣ ਦੇਣੇ। ਭਾਣਾ ਮਹਾਰਾਜ ਦਾ ਐਸਾ ਵਰਤਿਆ ਮੁਹੰਮਦ ਸ਼ਾਹ ਰੰਗੀਲੇ ਦੇ ਸਮੇਂ, ਸਿੱਖਾਂ ਨੂੰ ਦਿੱਲੀ ਵੱਲੋਂ ਕੋਈ ਤੰਗੀ ਨਹੀਂ ਆਈ। ਦਿੱਲੀ ਵੱਲ ਤਾਂ ਇੱਕ ਵਾਰੀ ਕਹਿੰਦੇ ਆ ਕਿ ਮੁਹੰਮਦ ਸ਼ਾਹ ਰੰਗੀਲੇ ਨੇ ਸਿੱਖਾਂ ਦੀ ਨਕਲ ਵੇਖੀ ਸੀ ਭੰਡਾਂ ਕੋਲੋਂ। ਪੰਥ ਪ੍ਰਕਾਸ਼ ਵਿੱਚ ਕਥਾ ਆਉਂਦੀ, ਗਿਆਨੀ ਗਿਆਨ ਸਿੰਘ ਨੇ ਲਿਖਿਆ। ਉਹਨੇ ਪੁੱਛਿਆ, ਕਹਿੰਦਾ ਵੀ ਸਿੱਖ ਕਿੱਦਾਂ ਦੇ ਹੁੰਦੇ ਆ? ਵਜ਼ੀਰ ਕਹਿੰਦਾ ਜੀ ਹੁਣ ਤੁਹਾਨੂੰ ਕਿੱਦਾਂ ਦੇ ਦੱਸੀਏ। ਕਹਿੰਦਾ ਮੈਨੂੰ ਨਕਲ ਕਰਾ ਕੇ ਨਾ ਤਮਾਸ਼ਾ ਕਰੋ। ਤਮਾਸ਼ਿਆਂ ਦਾ ਸ਼ੌਕੀਨ ਸੀਗਾ ਬੜਾ, ਉਹਨੇ ਭੰਡ ਬੁਲਾ ਲਏ ਭੰਡ, ਅਤੇ ਜਿਹੜੇ ਉਹ ਨਕਲਚੀ ਹੁੰਦੇ ਨਾ, ਕੋਈ ਪਠਾਣ ਬਣ ਜਾਂਦਾ ਅਤੇ ਕੋਈ ਪੁਲਿਸ ਬਣ ਜਾਂਦਾ, ਕੋਈ ਚੋਰ, ਕੋਈ ਸਿਪਾਹੀ, ਕਈ ਤਰ੍ਹਾਂ ਦੇ ਰੂਪ ਬਦਲਦੇ ਬਰੂਪੀਏ। ਉਹ ਭੰਡਾਂ ਤੋਂ ਨਕਲ ਕਰਾਈ ਸੀ ਸਿੰਘਾਂ ਦੀ। ਭਾਈ ਗਿਆਨੀ ਗਿਆਨ ਸਿੰਘ ਲਿਖਿਆ, ਤਾਂ ਭੰਡਾਂ ਦੇ ਰਚੀਆਂ ਨਕਲਾਂ ਲੱਗੇ ਸੱਜਣ ਸਭ ਸਿੰਘਣ ਸ਼ਕਲਾਂ। ਸਿੰਘਾਂ ਦੀਆਂ ਸ਼ਕਲਾਂ ਬਣਾ ਕੇ ਕਿਸੇ ਨੇ ਚਿੱਟੇ ਬਾਣੇ ਪਾਏ, ਕਿਸੇ ਨੇ ਨੀਲੇ, ਕਿਸੇ ਨੇ ਪੀੜੇ। ਕੇਤਕ ਸਜੀਆਂ ਨੀਲ ਨਿਹੰਗਾਂ, ਕੇਤਕ ਸਜੀਆਂ ਸਵੇਤ ਭੁਜੰਗਾਂ। ਅਤੇ ਮਸਤਾਨੇ ਦਵਾਨੇ ਟੁੱਟੇ ਟੁੱਟੇ ਸ਼ਸਤਰ, ਟੂਟੇ ਫੂਟੇ ਜਰਖਲ ਸ਼ਸਤਰ। ਅਤੇ ਘੋੜੇ ਕਹਿੰਦੇ ਕਿਹੋ ਜਿਹੇ, ਅੱਗਿਓਂ ਖਿੱਚਾਂ ਪਿੱਛੋਂ ਧੱਕਾ, ਅੱਗੋਂ ਖਿੱਚਣੇ ਪੈਂਦੇ ਪਿੱਛੋਂ ਧੱਕਾ ਲਾਉਣਾ ਪੈਂਦਾ, ਘੋੜੇ ਤਾਂ ਤੁਰਦੇ। ਅਸਬ ਦਿਖਾਏ ਇਹੋ ਅਥੱਕ ਹੈ, ਉਹਨਾਂ ਦਾ ਨਾਮ ਰੱਖਿਆ ਅਥੱਕ, ਵੀ ਥੱਕਦਾ ਹੀ ਕੋਈ ਨਹੀਂ, ਜਿਹਨਾਂ ਕੋਲ ਤੁਰਿਆ ਨਹੀਂ ਜਾਂਦਾ। ਜਾ ਕੇ ਕਚਹਿਰੀ ਦੇ ਵਿੱਚ ਬੈਠ ਗਏ। ਫਤਿਹ ਅਕਾਲ ਅਕਾਲਕ ਜਾਈ, ਧੂਮ ਕਚਹਿਰੀ ਵਿੱਚ ਮਚਾਈ। ਜਾ ਕੇ ਅਕਾਲ 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 ਕਰਦੇ ਕਚਹਿਰੀ 'ਚ ਧੂਮ ਮਚਾ ਦਿੱਤੀ। ਐਨ ਬਾਦਸ਼ਾਹ ਦੇ ਸਾਹਮਣੇ ਰੱਖ ਕੇ ਸਲੋਤਰ ਸੁਨਹਿਰਾ ਸੁੱਖਾ ਰਗੜਿਆ, ਰਗੜਿਓ ਸੁੱਖਾ ਸਿਖਰ ਦੁਪਹਿਰੇ। ਅਤੇ ਉਹਦਾ ਮਾਰ ਕੇ ਗੋਲਾ ਬਾਦਸ਼ਾਹ ਦੇ ਮੂੰਹ 'ਤੇ, ਕਹਿੰਦਾ ਆਇਆ ਨੁਗਦਾ ਤੇਰੇ ਬਾਲ ਬੱਚੇ ਨੂੰ ਚੁਗਦਾ, ਗੁਰੂ ਘਰ ਦਿਆ ਦੁਖੀਆ ਤੇਰਾ ਖਾਲਸੇ ਨਾਲ ਕੋਈ ਦਾਵਾ ਨਹੀਂ ਪੁੱਗਦਾ। ਫਿਰ ਉਹਨਾਂ ਦੀਆਂ ਬੋਲੀਆਂ ਸੁਣਾਈਆਂ ਸਿੰਘਾਂ ਦੀਆਂ, ਉਹ ਜੇ ਬੋਲੀਆਂ ਸੁਣਾਈਆਂ, ਉਹ ਇਹੋ ਜਿਹਾ ਉੱਥੇ ਮਾਹੌਲ ਬੰਨਿਆ, ਉਹ ਵਿੱਚੋਂ ਸੜਨ ਵੀ ਸਾਨੂੰ ਇਹ ਗਾਲਾਂ ਕੱਢਦੇ ਆ, ਪਰ ਕਹਿ ਵੀ ਨਹੀਂ ਸਕਦੇ, ਉਹ ਨਕਲੀ ਬਣਾਏ ਹੋਏ ਸਨ। ਫਿਰ ਦੂਜੇ ਪਾਸੇ ਬੜੇ ਬੜੇ ਜਵਾਨ ਬਣਾਏ ਪਠਾਣ ਅਤੇ ਮੁਗਲ, ਉਹਨਾਂ ਨਾਲ ਲੜਨ ਵਾਸਤੇ। ਉਹਨਾਂ ਨੂੰ ਜਦੋਂ ਇੱਕ ਸਿੰਘ ਉੱਤੇ ਟੰਗ ਬਿਠਾਇਆ ਹੋਇਆ ਸੀ, ਟਾਂਗੂ ਸਿੰਘ, ਉਹਨੇ ਕਹਿਤਾ ਸ਼ਿਕਾਰ ਆ ਗਿਆ, ਯਾਨੀ ਮੁਗਲ ਆ ਗਏ ਨੇ, ਤਿਆਰ ਬਰ ਤਿਆਰ ਹੋ ਗਏ ਫਟਾਫਟ, ਅਤੇ ਲੜਨ ਲੱਗ ਪਏ ਉਹਨਾਂ ਨਾਲ। ਇੱਕਦਮ ਭੱਜ ਗਏ ਮੈਦਾਨ ਛੱਡ ਕੇ, ਉਹਨਾਂ ਨੇ ਆਖਿਆ ਵੀ ਸਿੱਖ ਭੱਜ ਗਏ। ਪਿੱਛੋਂ ਦੀ ਦੁਸ਼ਮਣ ਦੀ ਫੌਜ ਜਦੋਂ ਆਈ, ਇਹ ਰੋਕ ਕੇ ਫਿਰ ਹੱਲਾ ਬੋਲ ਦਿੱਤਾ, ਸਾਰੇ ਕਤਲ ਕਰ ਦਿੱਤੇ। ਉਹ ਇੰਨੀ ਉਹ ਨਕਲੀਆਂ ਨੇ ਲੜਾਈ ਵਿਖਾਈ, ਅਸਲੀ ਵਰਗੀ ਕਰ ਦਿੱਤੀ। ਜਦੋਂ ਅਸਲੀ ਵਰਗੀ ਕਰ ਦਿੱਤੀ, ਮੁਹੰਮਦ ਸ਼ਾਹ ਰੰਗੀਲਾ ਕਹਿੰਦਾ ਜਿਹੜੇ ਨਕਲੀ ਇੰਨਾ ਕਰਦੇ, ਅਸਲ ਪਤਾ ਨਹੀਂ ਕੀ ਕਰਦੇ ਹੋਣਗੇ। ਉਹ ਕਹਿੰਦਾ ਬਸ ਮੈਂ ਇਹਨਾਂ ਤੋਂ ਇੱਦਾਂ ਹੀ ਠੀਕ ਹਾਂ, ਅਸੀਂ ਪੰਜਾਬ ਵੱਲ ਨਹੀਂ ਜਾਣਾ, ਕਹਿੰਦਾ ਆਪਾਂ ਦਿੱਲੀ 'ਚ ਹੀ ਠੀਕ ਹਾਂ। ਮੁਹੰਮਦ ਸ਼ਾਹ ਰੰਗੀਲੇ ਨੇ ਮੁੜ ਕੇ ਸਿੱਖਾਂ ਨਾਲ ਨਹੀਂ ਕੋਈ ਛੇੜਖਾਨੀ ਕੀਤੀ, ਉਹ ਦਿੱਲੀ 'ਚ ਬੈਠਾ ਰਿਹਾ। ਪੰਜਾਬ ਦੇ ਜਿਹੜੇ ਰਹੇ ਗਵਰਨਰ, ਜ਼ਕਰੀਆ ਖਾਂ 20 ਸਾਲ ਰਿਹਾ, 2 ਸਾਲ ਉਹਦਾ ਪੁੱਤਰ ਰਿਹਾ, ਹੁਣ ਮੀਰ ਮੰਨੂ ਹੈ 5 ਸਾਲ ਤੋਂ। ਇਹ ਜਿਹੜੇ ਹਨ, ਇਹਨਾਂ ਦੀ ਸਿੱਖਾਂ ਨਾਲ ਟੱਕਰ ਹੋ ਰਹੀ ਹੈ, ਕਿਉਂਕਿ ਇਹਨਾਂ ਦੀ ਮਜਬੂਰੀ ਹੈ, ਇਹਨਾਂ ਦੇ ਕੋਲ ਜੋ ਰਹਿੰਦੇ ਨੇ ਪੰਜਾਬ ਵਾਲੇ। ਤੋ ਉੱਥੇ ਭਾਈ ਸਾਹਿਬ ਲਿਖ ਰਹੇ ਆ ਵੀ ਦਿੱਲੀ 'ਚ ਕਈ ਵਾਰ ਉਤਰਾ ਚੜਾ ਹੁੰਦੇ ਰਹੇ। ਕਲਗੀਧਰ ਪਾਤਸ਼ਾਹ ਦਾ ਬਚਨ ਸੀ ਵੀ ਮੁਗਲਾਂ ਦੀ ਜੜ ਪੁੱਟੀ ਜਾਣੀ ਹੈ, ਉਹ ਪੁੱਟੀ ਗਈ। ਹਾਂਜੀ,
ਦੱਖਣੀ ਓ ਬੜ ਪੱਛਮੀ ਲਰਮਰ ਗਏ ਖੁਵਾਰ।
ਦੱਖਣ ਤੋਂ ਵੀ ਫੌਜਾਂ ਚੜ੍ਹ ਚੜ੍ਹ ਕੇ ਮਰੱਟਿਆਂ ਦੀਆਂ ਆਉਂਦੀਆਂ ਰਹੀਆਂ, ਇੱਧਰੋਂ ਪੱਛਮ ਤੋਂ ਪਠਾਣ ਆਉਂਦੇ ਰਹੇ। ਪਠਾਣਾਂ ਦੀ ਅਤੇ ਮਰੱਟਿਆਂ ਦੀਆਂ ਵੀ ਲੜਾਈਆਂ ਬਹੁਤ ਹੋਈਆਂ ਦਿੱਲੀ ਦੇ ਵਾਸਤੇ। ਮਰੱਟੇ ਕਹਿੰਦੇ ਸੀ ਦਿੱਲੀ ਦੇ ਸਾਡਾ ਪ੍ਰਬੰਧ ਰਹੇ, ਅਤੇ ਉਹ ਗਾਜਦੀਨ ਦੀ ਮਦਦ ਕਰਦੇ ਸਨ, ਮੁਗਲ ਦੀ, ਵਜ਼ੀਰ ਆਜ਼ਮ ਦੀ, ਅਤੇ ਪਠਾਣ ਕਰਦੇ ਸਨ ਨਜੀਬ ਖਾਂ ਰੁਹੇਲੇ ਦੀ। ਅਤੇ ਉਹ ਦੋਵਾਂ ਦੀ ਆਪਸ 'ਚ ਲੜਾਈ, ਭਾਈ ਸਾਹਿਬ ਜੀ ਲਿਖ ਰਹੇ, ਕਈ ਵਾਰ ਹੋਈ ਹੈ।
ਉਤੋਂ ਜੋ ਚੌਥਾ ਮੁਗਲ ਸੋ ਦਿੱਲੀ ਕੋ ਜੋ ਵਜ਼ੀਰ।
ਕਹਿੰਦੇ ਜਿਹੜਾ ਚੌਥਾ ਦਿੱਲੀ ਦਾ ਮੁਗਲ ਸੀ, ਵਜ਼ੀਰ ਆਜ਼ਮ ਸੀ,
ਸੋ ਨੱਟ ਮਰਹਟਨ ਪੈ ਗਯੋ ਦਿੱਲੀਓਂ ਹੋਏ ਤਗੀਰ।
ਉਹ ਦਿੱਲੀਓਂ ਦੌੜ ਕੇ ਮੁਗਲ ਵਜ਼ੀਰ ਮਰਹਟਿਆਂ ਕੋਲ ਗਿਆ।
ਚੌ ਪਈ ਨਾਮ ਗਾਜਦੀ ਸੋ ਕਹਾਇਆ।
ਉਹਦਾ ਨਾਮ ਸੀਗਾ ਮੁਗਲ ਵਜ਼ੀਰ ਦਾ ਗਾਜਦੀਨ।
ਹਲਕਾ ਪਤਸ਼ਾਹ ਬੰਦਰਾ ਪਾਇਆ,
ਉਹਨੂੰ ਮਰਹਟਿਆਂ ਨੇ ਸਤਿਕਾਰ ਦੇ ਕੇ ਆਪਣੇ ਕੋਲ ਬਿਠਾਇਆ।
ਮਲਾਰ ਮਰਹਟੇ ਸੋ ਦੋਸਤੀ ਲਾਈ।
ਉਸ ਵੇਲੇ ਮਰਹਟਿਆਂ 'ਚ ਸਭ ਤੋਂ ਵੱਡਾ ਸੀ ਮਲਾਰ ਰਾਓ। ਮਲਾਰ ਰਾਓ ਕੋਲ 2.5-3 ਲੱਖ ਫੌਜ ਤੱਕ ਫੌਜ ਹੋਈ ਹੈ। ਉਹ ਕਈ ਵਾਰ ਦਿੱਲੀ 'ਤੇ ਕਬਜ਼ਾ ਕਰਨ ਆਇਆ। ਮਲਹਾਰ ਰਾਓ ਮਰੱਟੇ ਨਾਲ ਗਾਜ ਦੀ ਨੇ ਦੋਸਤੀ ਪਾਈ ਸੀ।
ਜਾ ਬੈਠੋ ਸੋ ਤਿਸਕੈ ਪਾਈ।
ਗਾਜ ਦੀ ਮਲਹਾਰ ਰਾਓ ਕੋਲ ਜਾ ਬੈਠਿਆ ਮਹਾਰਾਸ਼ਟਰ ਵੱਲ ਦੱਖਣ ਵੱਲ।
ਕਈ ਬਰਸੋ ਉਆ ਰਹੇ ਹੋ।
ਕਈ ਸਾਲ ਉੱਥੇ ਰਿਹਾ ਗਾਜਦੀਨ।
ਤੇ ਪਾਚੇ ਉਹਨਾਂ ਚਾਨੋ ਚਯੋ।
ਫਿਰ ਉਹਨੇ ਹੌਸਲਾ ਕੀਤਾ ਵੀ ਦਿੱਲੀ ਤੇ ਚੱਲ ਕੇ ਕਬਜ਼ਾ ਕਰੀਏ।
ਲਾਖ ਟਕਾ ਉਹਨੂੰ ਕੂਚ ਠਹਿਰਾਇਓ।
ਮਰਾਠਿਆਂ ਨੂੰ ਉਹਨੇ ਪੈਸੇ ਕੀਤੇ ਦੇਣੇ, ਦਿੱਲੀ ਦੇ ਖਜ਼ਾਨੇ ਚੋਂ ਮੈਂ ਤੁਹਾਨੂੰ ਇੰਨਾ ਮਾਲ ਦਿਆਂਗਾ। ਪੈਸਾ ਉਹਨੇ ਬਹੁਤ ਸਾਂਭਿਆ ਹੋਇਆ ਸੀ ਗਾਜਦੀਨ ਨੇ ਆਪਣੇ ਕੋਲ। ਕਹਿੰਦਾ ਵੀ ਜੇ ਫੌਜ ਤੁਰੇਗੀ ਤਾਂ 1,00,000 ਟਕਾ ਦਿਆਂਗਾ।
25,000 ਜਾਂ ਡੇਰਾ ਲਾਇਓ।
25,000 ਜਿੱਥੇ ਰਾਤ ਕੱਟੋਗੇ ਖਰਚਾ ਦਿਆਂਗਾ।
ਇਸੀ ਪਾਤੋਂ ਦਿੱਲੀ ਛੁਡਾਈ।
ਉਹਨੇ ਫੌਜ ਨੂੰ ਬਹੁਤ ਪੈਸਾ ਦੇ ਕੇ ਮਰਾਠਿਆਂ ਦੀ ਫੌਜ ਆਪਣੇ ਨਾਲ ਲਈ ਤੇ ਦਿੱਲੀ ਫੇਰ ਛੁਡਾ ਲਈ ਪਠਾਣਾ ਕੋਲੋਂ।
ਰੋਹੇਲਾ ਦਿੱਲੀਓਂ ਗਯੋ ਪਰਾਈ।
ਨਜੀਬ ਖਾਨ ਰੋਹੇਲਾ ਦੌੜ ਗਿਆ ਦਿੱਲੀਓਂ ਜੋ ਅਬਦਾਲੀ ਵੱਲੋਂ ਬਣਿਆ ਬੈਠਾ ਸੀ।
ਨਜੀਬ ਗੜੇ ਜਾ ਨਜੀਬਾ ਵੜਾ।
ਨਜੀਬ ਖਾਨ ਰੋਹੇਲਾ ਨਜੀਬਗੜ੍ਹ ਆਪਣੇ ਸ਼ਹਿਰ ਜਾ ਵੜਿਆ।
ਮਰਹੱਟੇ ਡੇਰਾ ਆਏ ਦਿੱਲੀ ਕਰਾ।
ਮਰਹੱਟਿਆਂ ਨੇ ਦਿੱਲੀ ਤੇ ਆ ਕਬਜ਼ਾ ਕੀਤਾ।
ਦੋਰਾ ਮਲਾਲ ਰਾਗੋ ਦੋਏ ਸਿੱਧੀਏ ਕੋ ਤੁਕੋ ਹੁਲਕਰ ਥੋਏ।
ਮਲਾਲ ਰਾਓ ਰਾਗੋ ਰਾਓ ਇਹ ਜਿਹੜੇ ਦੋ ਵੱਡੇ ਮਰਹੱਟੇ ਸਨ।
ਆ ਦਿੱਲੀ ਬਹੁਤ ਦਿਨ ਰਹੇ ਆਗੇ ਚੜੇ ਨਾ ਕੋਈ।
ਇਹ ਦਿੱਲੀ ਚ ਬੜਾ ਚਿਰ ਰਹੇ ਪਰ ਪੰਜਾਬ ਵੱਲ ਨਹੀਂ ਆਏ। ਪੰਜਾਬ ਵੱਲ ਇਹਨਾਂ ਨੂੰ ਖਤਰਾ ਸੀ ਮਰਾਠਿਆਂ ਨੂੰ ਕਿ ਮੀਰ ਮੰਨੂ ਦੇ ਨਾਲ ਭਾਵੇਂ ਅਸੀਂ ਲੜ ਕੇ ਕਾਮਯਾਬ ਹੋ ਜਾਈਏ ਪਰ ਸਿੱਖਾਂ ਨੇ ਨਹੀਂ ਹੋਣ ਦੇਣਾ। ਸਿੱਖ ਪੰਜਾਬ ਦੇ ਜੰਗਲਾਂ 'ਚ ਰਹਿੰਦੇ ਹੈ, ਉਹ ਵੀ ਸਾਡੇ ਤਰ੍ਹਾਂ ਹੀ ਲੜਾਕੇ ਹਨ ਤੇ ਇਸ ਕਰਕੇ ਮਰਾਠੇ ਦਿੱਲੀ ਤੋਂ ਅੱਗੇ ਪੰਜਾਬ ਵੱਲ ਨਹੀਂ ਵਧੇ। ਫਿਰ
ਚੋ ਪਈ ਆਗੇ ਗਿਰਜਨ ਤੇ ਵੈ ਪੀ ਡਰੇ।
ਨਾਲੇ ਉਹ ਅਬਦਾਲੀ ਤੋਂ ਵੀ ਡਰਦੇ ਸੀ, ਅਬਦਾਲੀ ਪੰਜਾਬ ਦਾ ਮਾਲਕ ਬਣ ਬੈਠਾ ਸੀ।
ਆਗੇ ਡੇਰੇ ਸੋ ਨਾ ਕਰੇ।
ਸੋ ਉਹਨਾਂ ਨੇ ਪੰਜਾਬ ਵੱਲ ਦੋ ਕਾਰਨਾਂ ਕਰਕੇ, ਇੱਕ ਤਾਂ ਸਿੱਖਾਂ ਤੋਂ ਡਰਦਿਆਂ ਹੋਇਆ ਤੇ ਇੱਕ ਉਹਨਾਂ ਨੇ ਅਬਦਾਲੀ ਤੋਂ ਡਰਦਿਆਂ ਹੋਇਆ ਪੰਜਾਬ ਵੱਲ ਰੁੱਖ ਨਹੀਂ ਕੀਤਾ ਮਰਾਠਿਆਂ ਨੇ।
ਇਹ ਬਿਤ ਬਿਤ ਪਇਓ ਸੋ ਸਾਲ।
ਇਸ ਤਰ੍ਹਾਂ 1 ਸਾਲ ਦਿੱਲੀ ਦੀ ਉਥਲ ਪੁਥਲ ਵਿੱਚ ਲੰਘ ਗਿਆ।
ਦੀਨਾ ਬੇਗ ਕੋ ਸੁਣੋ ਹਵਾਲ।
ਉਸ ਵੇਲੇ ਦੀਨਾ ਬੇਗ ਨਾਲ ਜੋ ਬੀਤੀ ਉਹ ਸੁਣੋ ਹੁਣ।
ਪਹਾੜਨ ਮੈਂ ਉਨ ਪਾਇਓ ਜਵਾਲ।
ਜੋ ਦੀਨਾ ਬੇਗ ਕਦੀ ਸਿੱਖਾਂ ਦਾ ਵੈਰੀ ਬਣਿਆ ਹੋਇਆ ਸੀ, ਹੁਣ ਆਪ ਘਰੋਂ ਬੇਘਰ ਹੋ ਕੇ ਧੱਕੇ ਖਾ ਰਿਹਾ ਸੀ ਪਹਾੜਾਂ ਦੇ ਵਿੱਚ।
ਰਹਿਓ ਨਾ ਥੋ ਉਸ ਪੱਲੇ ਮਾਲ।
ਹੁਣ ਉਹਦੇ ਪੱਲੇ ਖਾਣ ਰੋਟੀ ਵੀ ਕੋਈ ਨਹੀਂ ਸੀ ਰਹੀ, ਯਾਨੀ ਮਾਲ ਮੱਤਾ ਰਾਜ ਭਾਗ ਜਿਹੜਾ ਸੀ ਦੀਨਾ ਬੇਗ ਦਾ ਉਹ ਖਤਮ ਹੋ ਚੁੱਕਾ ਸੀ।
ਮੁਲਕ ਯਾਦ ਕਰ ਹੋ ਕੇ ਭਰੇ।
ਉਹ ਆਪਣੇ ਰਾਜ ਨੂੰ, ਆਪਣੇ ਮੁਲਕ ਨੂੰ, ਆਪਣੇ ਆਰਾਮ ਦੇ ਦਿਨਾਂ ਨੂੰ ਯਾਦ ਕਰ ਕਰਕੇ ਹੌਕੇ ਭਰਦਾ ਸੀ, ਰੋਂਦਾ ਸੀ ਵੀ ਮੇਰਾ ਰਾਜ ਕਿੱਥੇ ਚਲਾ ਗਿਆ ਹੈ। ਦੀਨਾ ਬੇਗ ਬੜਾ ਹੀ ਤੰਗ ਤੇ ਪਰੇਸ਼ਾਨ ਸੀ।
ਬਿਨਾਂ ਜ਼ੋਰ ਕਿਛ ਨਾਈ ਸਰੇ।
ਬਿਨਾਂ ਤਾਕਤ ਦੇ ਰਾਜ ਨਹੀਂ ਮਿਲਦਾ, ਬਿਨਾਂ ਫੌਜ ਦੇ ਕੋਈ ਕੰਮ ਨਹੀਂ ਬਣਦਾ।
ਮਾੜੇ ਸ਼ਾਹ ਜਿਮ ਖੇਪਾ ਭਰੇ।
ਜਿਵੇਂ ਕਹਿੰਦੇ ਮਾੜਾ ਸ਼ਾਹ ਖੇਪਾ ਭਰਦਾ, ਪੰਜਾਬੀ ਦੀ ਕਹਾਵਤ ਹੈ। ਕਿਸੇ ਤਗੜੇ ਸ਼ਾਹੂਕਾਰ ਦਾ ਕਾਰੋਬਾਰ ਡਾਊਨ ਹੋ ਜੇ ਤੇ ਉਹ ਆਪਣੇ ਕੋਲ ਖਰੀਦਣ ਤੇ ਵੇਚਣ ਜੋਗਾ ਨਾ ਨਾ ਪੈਸਾ ਹੋਵੇ, ਫਿਰ ਉਹ ਕੀ ਕਰਦਾ, ਉਹ ਦੂਜਿਆਂ ਦਾ ਸਮਾਨ ਲੱਦ ਕੇ ਇੱਧਰ ਇੱਧਰੋਂ ਇੱਧਰ ਕਰਕੇ ਤੇ ਉਹਦੇ ਵਿੱਚੋਂ ਆਪਣੀ ਮਜ਼ਦੂਰੀ ਕੱਢ ਲੈਂਦਾ। ਉਹਨਾਂ ਕੁ ਸਮਝੋ ਹਾਲ ਸੀਗਾ ਦੀਨਾ ਬੇਗ ਦੇ ਕੋਲ, ਖਾਣ ਨੂੰ ਵੀ ਰੋਟੀ ਕੋਈ ਨਹੀਂ ਸੀ।
ਬਿਨਾਂ ਦੇ ਦਾਵ ਕੁਛ ਉਸਨੇ ਸਰੇ।
ਬਿਨਾਂ ਰਾਜ ਭਾਗ ਦੇ, ਬਿਨਾਂ ਤਾਕਤ ਦੇ ਖਰਚਾ ਚਲਾਉਣਾ ਔਖਾ ਹੋ ਗਿਆ, ਆਪਣੀ ਫੌਜ ਨੂੰ ਵੀ ਰੋਟੀ ਦੇਣੀ ਔਖੀ ਹੋ ਗਈ।
ਸੋ ਵੈ ਗਿਣਤੀ ਦਿਲ ਮੈਂ ਕਰਾਹੀ।
ਦੀਨਾ ਬੇਗ ਦਿਨ ਰਾਤ ਸੋਚਦਾ ਰਹਿੰਦਾ ਸੀ ਕੋਈ ਦਾਲ ਲੱਗ ਜਾਵੇ ਮੇਰਾ ਤੇ ਮੈਂ ਕੋਈ ਨਾ ਕੋਈ ਇਲਾਕਾ, ਉਹਦਾ ਇਲਾਕਾ ਸੀ ਜਲੰਧਰ ਦਾ, ਉਹ ਜਲੰਧਰ ਦਾ ਸੂਬੇਦਾਰ ਬਣਨਾ ਚਾਹੁੰਦਾ ਸੀ, ਪਹਿਲਾਂ ਵੀ ਉਹ ਜਲੰਧਰ ਦਾ ਸੂਬੇਦਾਰ ਰਹਿ ਚੁੱਕਾ ਸੀ। ਹਾਂਜੀ,
ਉਪਾਉ ਉਸੇ ਕੁਛ ਦਿਸੇ ਨਾਹੀ।
ਉਹਨੂੰ ਕੋਈ ਉਪਾਅ ਨਹੀਂ ਸੀ ਦਿਸ ਰਿਹਾ ਵੀ ਜਲੰਧਰ ਤੇ ਕਬਜ਼ਾ ਕਿਵੇਂ ਕਰਾਂ, ਫੌਜ ਤੋਂ ਬਿਨਾਂ ਕੋਈ ਕੰਮ ਨਹੀਂ ਹੁੰਦਾ ਤੇ ਫੌਜ ਉਹਦੇ ਕੋਲ ਦਿਨੋ ਦਿਨ ਘਟਦੀ ਜਾ ਰਹੀ ਸੀ।
ਦੋਹਰਾ ਬਹੁਤ ਮਨਸੂਬੇ ਚੱਕ ਰਹੋ ਬਣੇ ਨਾ ਕਿਛੂ ਪਾਏ।
ਦੀਨਾ ਬੇਗ ਬੜੇ ਮਨਸੂਬੇ ਕਰਦਾ ਰਿਹਾ, ਬੜੀਆਂ ਸੋਚਾਂ ਸੋਚਦਾ ਰਿਹਾ ਪਰ ਵਿਚਾਰੇ ਦਾ ਕਿਤੇ ਹੱਥ ਅੜਿਆ ਨਹੀਂ।
ਉਸੇ ਸਿੱਖ ਇੱਕ ਟਿੰਗ ਹੂਤੋ ਦਿਨ ਬਿਦ ਦਈ ਬਤਾਏ।
ਦੀਨਾ ਬੇਗ ਦਾ ਇੱਕ ਸਿੱਖ ਨਾਲ ਵਾਕਫੀ ਸੀ ਜਾਂ ਕਹਿ ਲਓ ਉਹਦੇ ਨੇੜੇ ਰਹਿੰਦਾ ਸੀ, ਉਸ ਸਿੱਖ ਨੇ ਉਹਨੂੰ ਦੱਸਿਆ
ਚੌਪਈ ਬਡਭਾਗ ਸਿੰਘ ਸੋ ਜੋ ਬਣ ਆਵੇ।
ਉਹਨੇ ਆਖਿਆ ਦੀਨਾ ਬੇਗ ਨੂੰ ਕਿ ਖਾਨ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਬਾਬਾ ਵਡਭਾਗ ਸਿੰਘ ਸੋਢੀ ਹੈ, ਗੁਰੂ ਹਰਗੋਬਿੰਦ ਸਾਹਿਬ ਦੇ ਪਰਿਵਾਰ ਵਿੱਚੋਂ ਹੈ। ਉਹ ਜੋ ਬਾਬਾ ਵਡਭਾਗ ਸਿੰਘ ਸਾਧ ਸਿੰਘ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਸਨ, ਬਾਬਾ ਧੀਰਮੱਲ ਜੀ, ਧੀਰਮੱਲ ਦੇ ਪੋਤਰੇ ਦਾ ਪੜਪੋਤਰਾ ਸੀ ਬਾਬਾ ਵਡਭਾਗ ਸਿੰਘ, ਯਾਨੀ ਗੁਰੂ ਸਾਹਿਬ ਜੀ ਦੀ ਇਹ ਸੱਤਵੀਂ ਪੀੜ੍ਹੀ ਸੀਗੀ ਛੇਵੇਂ ਪਾਤਸ਼ਾਹ। ਬਾਬਾ ਵਡਭਾਗ ਸਿੰਘ ਜਲੰਧਰ ਦੇ ਲਾਗੇ ਗੁਰਦੁਆਰਾ ਕਰਤਾਰਪੁਰ ਹੈ, ਇਹ ਗੁਰੂ ਅਰਜਨ ਦੇਵ ਜੀ ਨੇ ਵਸਾਇਆ, ਛੇਵੇਂ ਪਾਤਸ਼ਾਹ ਵੀ ਉੱਥੇ ਰਹੇ ਅਤੇ ਗੁਰੂ ਅਰਜਨ ਦੇਵ ਜੀ ਨੇ ਉੱਥੇ ਗੁਰਦੁਆਰਾ ਬਣਾਇਆ ਸੀ, ਉਹਦਾ ਨਾਮ ਸੀ ਥੰਮ ਸਾਹਿਬ। ਥੰਮ ਸਾਹਿਬ ਦਾ ਕਾਰਨ ਇਹ ਦੱਸਦੇ ਆ ਵੀ ਇੱਕ ਟਾਹਲੀ ਦਾ ਥੰਮਲਾ ਗੁਰੂ ਅਰਜਨ ਦੇਵ ਜੀ ਆਪ ਲਿਆ ਕੇ ਉਸ ਗੁਰਦੁਆਰੇ ਵਿੱਚ ਲਾਇਆ ਸੀਗਾ, ਅਤੇ ਉਹ ਜਿਹੜਾ ਥੰਮ ਸੀ ਉਹਦੇ 'ਚ ਪਹਿਲਾਂ ਟਾਹਲੀ ਦੇ ਵਿੱਚ ਕੋਈ ਆਤਮਾ ਰਹਿੰਦੀ ਸੀ, ਪ੍ਰੇਤ ਆਤਮਾ ਲਾ ਲਓ ਜਾਂ ਕੋਈ ਐਸੀ ਆਤਮਾ ਰਹਿੰਦੀ ਸੀ ਜਿਹਦੀ ਉਸ ਦੁਆਬੇ 'ਚ ਬੜੀ ਮਾਨਤਾ ਹੁੰਦੀ ਸੀ। ਜਦੋਂ ਸਿੱਖ ਟਾਹਲੀ ਵੱਢਣ ਗਏ ਸਨ ਤਾਂ ਉਹ ਆਤਮਾ ਬੋਲੀ ਕਿ ਤੁਸੀਂ ਮੇਰਾ ਘਰ ਉਜਾੜਨ ਲੱਗੇ ਹੋ, ਮੇਰਾ ਘਰ ਬਰਬਾਦ ਕਰਨ ਲੱਗੇ ਹੋ, ਗੁਰੂ ਤਾਂ ਲੋਕਾਂ ਦਾ ਘਰ ਵਸਾਉਂਦੇ ਨੇ, ਇੱਥੇ ਮੇਰੀ ਪੂਜਾ ਹੁੰਦੀ ਹੈ, ਅਤੇ ਤੁਸੀਂ ਮੇਰਾ ਘਰ ਮੇਰੀ ਟਾਹਲੀ ਵੱਢ ਕੇ ਲੈ ਜਾਓਗੇ। ਸਿੱਖ ਵਾਪਸ ਆ ਗਏ, ਆ ਕੇ ਪੰਜਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਕੋਈ ਰੂਹ ਬੋਲਦੀ ਹੈ ਟਾਹਲੀ 'ਚੋਂ, ਕਹਿੰਦੀ ਮੇਰਾ ਘਰ ਹੈ। ਸੱਚੇ ਪਾਤਸ਼ਾਹ ਕਹਿਣ ਲੱਗੇ ਚਲੋ ਅਸੀਂ ਆਪ ਚੱਲਦੇ ਹਾਂ। ਆਪ ਗਏ ਅਤੇ ਉਹਨੂੰ ਕਹਿਣ ਲੱਗੇ ਭਾਈ ਤੇਰੀ ਕਲਿਆਣ ਹੋ ਜਾਏਗੀ ਅਤੇ ਤੇਰੀ ਇਹ ਟਾਹਲੀ ਦੀ ਇੱਥੇ ਗੁਰੂ ਘਰ ਦੇ 'ਚ ਸੇਵਾ ਲੱਗ ਜਾਏਗੀ, ਇਹਦਾ ਥੰਮ ਲੱਗ ਜਾਏਗਾ ਅਤੇ ਉਸ ਥੰਮ ਨੂੰ ਵੀ ਸੰਗਤਾਂ ਜਾਣਿਆ ਕਰਨਗੀਆਂ ਅਤੇ ਜਗ੍ਹਾ ਦਾ ਨਾਮ ਹੀ ਥੰਮ ਸਾਹਿਬ ਬਣ ਜਾਏਗਾ। ਪੰਜਵੇਂ ਪਾਤਸ਼ਾਹ ਮਹਾਰਾਜ ਉਹ ਜਿਹੜੀ ਟਾਹਲੀ ਵਡਵਾ ਕੇ ਲਿਆਏ, ਉਹ ਥੰਮ ਲਾਇਆ ਅਤੇ ਉਹ ਜਗ੍ਹਾ ਦਾ ਨਾਮ ਬਣ ਗਿਆ ਥੰਮ ਸਾਹਿਬ। ਉਸ ਥੰਮ ਦੀ ਬੜੀ ਮਾਨਤਾ ਹੁੰਦੀ ਸੀ, ਮਾਝਾ ਮਾਲਵਾ ਦੁਆਬਾ ਸੰਗਤਾਂ ਆਉਂਦੀਆਂ। ਜਦੋਂ ਛੇਵੇਂ ਪਾਤਸ਼ਾਹ ਨੇ ਜੰਗ ਲੜਿਆ ਪੈਂਦੇ ਖਾਂ ਨਾਲ, ਪੈਂਦੇ ਖਾਂ ਨੂੰ ਮਾਰਿਆ ਅਤੇ ਗੁਰੂ ਸਾਹਿਬ ਕੀਰਤਪੁਰ ਨੂੰ ਚਲੇ ਗਏ ਛੇਵੇਂ ਪਾਤਸ਼ਾਹ, ਬਾਬਾ ਧੀਰਮੱਲ ਜੀ ਉੱਥੇ ਹੀ ਰਹਿ ਗਏ ਅਤੇ ਬਾਬਾ ਧੀਰਮੱਲ ਦਾ ਪਰਿਵਾਰ ਜਿਹੜਾ ਸੀ ਨਾ ਉਹ ਉੱਥੇ ਹੀ ਵਸਿਆ ਕਰਤਾਰਪੁਰ ਦੇ ਵਿੱਚ। ਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਜਿਹੜੀ ਆਦਿ ਬੀੜ ਭਾਈ ਗੁਰਦਾਸ ਜੀ ਦੀ ਲਿਖੀ ਹੋਈ ਅਜੇ ਤੱਕ ਉਹਨਾਂ ਦੇ ਪਰਿਵਾਰ ਕੋਲ ਹੀ ਹੈ। ਬਾਬਾ ਧੀਰਮੱਲ ਜੀ ਦੇ ਪੁੱਤਰ ਦੇ ਪੋਤਰੇ ਦੇ ਅੱਗੋਂ ਪੋਤਰੇ ਸਨ ਬਾਬਾ ਵਡਭਾਗ ਸਿੰਘ ਜੀ, ਸੋਢੀ ਵਡਭਾਗ ਰਾਏ ਪਹਿਲਾ ਨਾਮ ਸੀਗਾ। ਇਹਨਾਂ ਨੇ ਉਸ ਗੁਰਦੁਆਰੇ ਦੀ ਸੇਵਾ ਤਾਂ ਕਰਨੀ ਸੀ ਥੰਮ ਸਾਹਿਬ ਦੀ, ਬੀੜ ਵੀ ਇਹਨਾਂ ਕੋਲ ਸੀ, ਗੰਗਸਰ ਖੂਹ ਹੈ ਉੱਥੇ ਇੱਕ ਗੁਰੂ ਸਾਹਿਬ ਦਾ ਲਵਾਇਆ, ਉਹਦੀ ਵੀ ਸੇਵਾ, ਪਿੰਡ ਦੇ ਰਾਜੇ ਸਨ। ਅਤੇ ਉਸ ਵੇਲੇ ਜਲੰਧਰ ਦਾ ਸੂਬੇਦਾਰ ਸੀ ਨਾਸਰ ਅਲੀ, ਨਾਸਰ ਅਲੀ ਦੀ ਬਾਬੇ ਵਡਭਾਗ ਸਿੰਘ ਨਾਲ ਵਿਗੜ ਗਈ, ਉਹਨੇ ਹਮਲਾ ਕੀਤਾ, ਕਰਤਾਰਪੁਰ ਸਾਹਿਬ ਲੁੱਟ ਲਿਆ, ਬਾਬੇ ਵਡਭਾਗ ਸਿੰਘ ਜੀ ਨੂੰ ਬੜੇ ਭਾਰੀ ਦੁੱਖ ਦਿੱਤੇ। ਗੁਰਦੁਆਰਾ ਥੰਮ ਸਾਹਿਬ ਜਿਹੜਾ ਉਹ ਗੁਰੂ ਅਰਜਨ ਦੇਵ ਜੀ ਦੇ ਸਮੇਂ ਦਾ ਟਾਹਲੀ ਦਾ ਜਿਹੜਾ ਥੰਮ ਜਿਹਦੀ ਮਾਨਤਾ ਹੁੰਦੀ ਸੀ, ਨਾਸਰ ਅਲੀ ਜਲੰਧਰ ਦੇ ਸੂਬੇਦਾਰ ਨੇ ਅੱਗ ਲਾ ਕੇ ਸਾੜ ਦਿੱਤਾ ਵੀ ਇਹਦੀ ਮਾਨਤਾ ਹੁੰਦੀ ਖਤਮ ਕਰਦੇ, ਉਹ ਥੰਮ ਸੜ ਗਿਆ ਜਿਹੜਾ ਅਸਲ ਥੰਮ, ਜਿਹਦੇ ਕਰਕੇ ਗੁਰਦੁਆਰੇ ਦਾ ਨਾਮ ਥੰਮ ਸਾਹਿਬ ਹੈ, ਉਹ ਥੰਮ ਨਾਸਰ ਅਲੀ ਨੇ ਸਾੜ ਦਿੱਤਾ। ਜਦੋਂ ਉਹ ਟਾਹਲੀ ਦਾ ਥੰਮ ਸੜ ਗਿਆ ਅਤੇ ਬਾਬਾ ਵਡਭਾਗ ਸਿੰਘ ਜੀ ਦੇ ਪਰਿਵਾਰ ਦੇ ਵੀ ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ, ਉਹਨਾਂ ਦੀਆਂ ਬੀਬੀਆਂ ਭੈਣਾਂ ਵੀ ਬਹੁਤ ਸਾਰੀਆਂ ਲੜਾਈ 'ਚ ਮਾਰੀਆਂ ਗਈਆਂ, ਅਤੇ ਗੁਰਦੁਆਰੇ ਥੰਮ ਸਾਹਿਬ ਦੇ ਅੰਦਰ ਉਸ ਪਾਪੀ ਨਾਸਰ ਅਲੀ ਨੇ ਗਊਆਂ ਦਾ ਵੱਧ ਕੀਤਾ, ਗਊਆਂ ਦੀ ਹੱਤਿਆ ਕੀਤੀ, ਗਊਆਂ ਮਾਰ ਕੇ ਉਹਦਾ ਖੂਨ ਡੋਲਿਆ ਗੁਰਦੁਆਰੇ ਦੇ ਵਿੱਚ। ਗੁਰਦੁਆਰਾ ਕਰਤਾਰਪੁਰ ਜੋ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਦਾ ਵਸਾਇਆ ਹੋਇਆ ਸੀ, ਬੁਰੀ ਤਰ੍ਹਾਂ ਬਰਬਾਦ ਕਰ ਦਿੱਤਾ। ਬਾਬਾ ਵਡਭਾਗ ਸਿੰਘ ਉਦੋਂ ਕਰਤਾਰਪੁਰ ਛੱਡ ਕੇ ਪਹਾੜਾਂ ਨੂੰ ਚਲੇ ਗਏ, ਜਿੱਥੇ ਅੱਜ ਕੱਲ੍ਹ ਉਹਨਾਂ ਦਾ ਗੁਰਦੁਆਰਾ ਹੈ ਨਾ ਊਨੇ ਸਾਹਿਬ ਤੋਂ ਵੀ ਅੱਗੇ, ਮੈਂ ਤਾਂ ਗਿਆ ਨਹੀਂ ਉੱਥੇ, ਅਨੰਦਪੁਰ ਸਾਹਿਬ ਤੋਂ ਕਾਫੀ ਅੱਗੇ ਆ ਪਹਾੜਾਂ ਵਿੱਚ, ਉਹਨੂੰ ਧੌਲੀ ਧਾਰ ਕਹਿੰਦੇ, ਡੇਰਾ ਬਾਬਾ ਵਡਭਾਗ ਸਿੰਘ। ਉੱਥੇ ਜਾ ਕੇ ਬਾਬਾ ਵਡਭਾਗ ਸਿੰਘ ਜੀ ਰਹੇ ਅਤੇ ਦੀਨਾ ਬੇਗ ਨੂੰ ਉਹ ਸਿੰਘ ਦੱਸ ਰਿਹਾ ਹੈ ਕਿ ਜੇ ਖਾਨ ਸਾਹਿਬ ਤੁਸੀਂ ਕੰਮ ਬਣਾਉਣਾ ਹੈ ਨਾ ਤਾਂ ਵਡਭਾਗ ਸਿੰਘ ਸੋਢੀ ਨਾਲ ਤੁਸੀਂ ਸਲਾਹ ਕਰ ਲਓ। ਉਹ ਵੀ ਨਾਸਰ ਅਲੀ ਦਾ ਵੈਰੀ ਹੈ, ਕਹਿੰਦੇ ਵੀ ਦੁਸ਼ਮਣ ਦਾ ਦੁਸ਼ਮਣ ਦੋਸਤ ਹੋਇਆ ਕਰਦਾ ਹੈ, ਵੀ ਜੇ ਤੁਸੀਂ ਵਡਭਾਗ ਸਿੰਘ ਨੂੰ ਆਪਣੇ ਨਾਲ ਲਾ ਲਓ ਅਤੇ ਵਡਭਾਗ ਸਿੰਘ ਦੇ ਆਖੇ ਖਾਲਸਾ ਪੰਥ ਆ ਜਾਏਗਾ ਅਤੇ ਫਿਰ ਤੁਹਾਡਾ ਮੋਰਚਾ ਜਿਹੜਾ ਨਾ ਜਲੰਧਰ ਵਾਲਾ ਉਹ ਫਤਿਹ ਹੋ ਜਾਏਗਾ। ਹਾਂਜੀ,
ਸਿੰਘ ਲਾਗ ਸੋ ਤੁਰਤ ਮੰਗਾਵੇ।
ਬਾਬੇ ਵਡਭਾਗ ਸਿੰਘ ਨੇ ਪਹਿਲਾ ਨਾਮ ਸੀ ਵਡਭਾਗ ਰਾਏ। ਵਡਭਾਗ ਸਿੰਘ ਦਾ ਦਾਦਾ ਦਸਵੇਂ ਪਾਤਸ਼ਾਹ ਜੀ ਨੂੰ ਮਿਲਿਆ ਸੀਗਾ ਅਤੇ ਉਹਨੇ ਆਖਿਆ ਸੀ ਮਹਾਰਾਜ ਸਾਡੇ 'ਤੇ ਕਿਰਪਾ ਕਰੋ, ਸਾਨੂੰ ਹੁਣ ਆਪਣੇ ਨਾਲ ਲੜਾ ਲਓ। ਅਤੇ ਕਰਗੀਧਰ ਪਾਤਸ਼ਾਹ ਨੇ ਆਖਿਆ ਸੀ ਤੁਹਾਡਾ ਪੋਤਰਾ ਜਿਹੜਾ ਹੋਏਗਾ ਉਹ ਪੰਥ ਨਾਲ ਲੜੇਗਾ। ਸੋ ਬਾਬਾ ਵਡਭਾਗ ਰਾਏ ਜੀ ਖਾਲਸੇ ਨੂੰ ਬੇਨਤੀ ਕੀਤੀ ਕਿ ਸਿੰਘੋ ਤੁਸੀਂ ਸਾਨੂੰ ਆਪਣੇ 'ਚ ਲੜਾ ਲਓ, ਅਸੀਂ ਤੁਹਾਡੇ ਨਾਲ ਲੜਨ ਨੂੰ ਤਿਆਰ ਹਾਂ, ਤੁਸੀਂ ਸਾਨੂੰ ਪ੍ਰਸ਼ਾਦੇ ਦੀ ਸੇਵਾ ਪ੍ਰਵਾਨ ਕਰੋ, ਲੰਗਰ ਛਕੋ। ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਨੇ ਕਿਹਾ ਕਿ ਸੋਢੀ ਸਾਹਿਬ ਜੇ ਤੁਸੀਂ ਵੀ ਖੰਡੇ ਦਾ ਅੰਮ੍ਰਿਤ ਛਕ ਲਓ, ਪੰਥ ਵਿੱਚ ਰਲ ਜਾਓ ਅਤੇ ਅਸੀਂ ਤੁਹਾਨੂੰ ਆਪਣੇ ਨਾਲ ਰਲਾਉਣ ਲਈ ਰਾਜੀ ਹਾਂ। ਵਡਭਾਗ ਸਿੰਘ ਪਹਿਲਾ ਨਾਮ ਵਡਭਾਗ ਰਾਏ ਮੰਨ ਗਿਆ। ਵਡਭਾਗ ਰਾਏ ਨੇ ਬਾਬਾ ਜੀ ਕੋਲੋਂ, ਬਾਬਾ ਜੱਸਾ ਸਿੰਘ ਜੀ ਦੇ ਕੋਲੋਂ ਖੰਡੇ ਦਾ ਅੰਮ੍ਰਿਤ ਛਕਿਆ, ਨਾਮ ਰੱਖਿਆ ਵਡਭਾਗ ਸਿੰਘ, ਪੰਜਾਬ ਸਿੰਘ, ਗੁਲਾਬ ਸਿੰਘ, ਚਾਰ ਭਰਾ ਸਨ, ਚਾਰੇ ਹੀ ਸਿੰਘ ਸੱਜ ਗਏ। ਹੁਣ ਉਹ ਕਹਿ ਰਿਹਾ ਵੀ ਸਿੰਘ ਜਿਹੜੇ ਨੇ ਉਹ ਵਡਭਾਗ ਸਿੰਘ ਦੀ ਮਦਦ ਕਰਨਗੇ ਕਿਉਂਕਿ ਵਡਭਾਗ ਸਿੰਘ ਸਿੱਖਾਂ ਨਾਲ ਰਲ ਗਿਆ ਹੈ।
ਜਬੈ ਨਬਾਬ ਸੋ ਐਸੀ ਸੁਣੀ।
ਜਦੋਂ ਦੀਨਾ ਬੇਗ ਨੂੰ ਇਹ ਪਤਾ ਲੱਗਾ ਵੀ ਵਡਭਾਗ ਸਿੰਘ ਸਿੱਖਾਂ ਦੇ ਰਾਹੀਂ ਮੇਰੀ ਮਦਦ ਕਰ ਸਕਦਾ ਹੈ,
ਉਸ ਕੋ ਲੋੜ ਪਈ ਚੌਗੁਣੀ,
ਉਹਦੇ ਮਨ ਵਿੱਚ ਇਹ ਗੱਲ ਹੋਰ ਚੌਗਣੀ ਉਤਸ਼ਾਹ ਵਾਲੀ ਬਣ ਗਈ ਵੀ ਇਹ ਤਾਂ ਕੰਮ ਬਣਿਆ ਬਣਾਇਆ, ਜੇ ਆਪਾਂ ਸਿੰਘਾਂ ਨੂੰ ਨਾਲ ਲਾ ਲਈਏ, ਵਡਭਾਗ ਸਿੰਘ ਨੂੰ ਨਾਲ ਲਾ ਲਈਏ ਤੇ ਫਿਰ ਜਲੰਧਰ ਸਮਝੋ ਮਾਰਿਆ ਹੀ ਮਾਰਿਆ।
ਫਿਰ ਸਿੰਘਾਂ ਪਰ ਬਾਤ ਆਈ,
ਹੁਣ ਸਿੰਘਾਂ ਤੇ ਗੱਲ ਆ ਗਈ ਵੀ ਸਿੰਘ ਹੀ ਇਹ ਮੋਰਚਾ ਫਤਿਹ ਕਰਕੇ ਦੇਣਗੇ।
ਸੁਣੋ ਸਿੱਖ ਤੁਮ ਗੁਰਮੁਖ ਪਾਈ।
ਭਾਈ ਰਤਨ ਸਿੰਘ ਜੀ ਕਹਿੰਦੇ ਸੁਣੋ ਖਾਲਸਾ ਜੀ ਹੁਣ ਅੱਗੇ ਕੀ ਹੋਇਆ।
ਵਡਭਾਗ ਸਿੰਘ ਪਰਬਤ ਮੈਂ ਰਹਿਓ।
ਬਾਬਾ ਵਡਭਾਗ ਸਿੰਘ ਦਾ ਘਰ ਬਾਰ ਉੱਜੜ ਚੁੱਕਾ ਸੀਗਾ, ਉਹਦੇ ਪਰਿਵਾਰ ਦੇ ਬਹੁਤ ਸਾਰੇ ਸਿੰਘ ਸ਼ਹੀਦ ਹੋ ਚੁੱਕੇ ਸਨ ਔਰ ਵਡਭਾਗ ਸਿੰਘ ਦੇ ਕੋਲੋਂ ਗੁਰਦੁਆਰਾ ਕਰਤਾਰਪੁਰ ਦੀ ਧਰਤੀ ਖੋਹ ਲਈ ਸੀ ਨਾਸਰ ਅਲੀ ਨੇ। ਇਸ ਕਰਕੇ ਉਹ ਪਹਾੜਾਂ ਦੇ ਵਿੱਚ ਜਿੱਥੇ ਧੌਲੀ ਧਾਰ ਹੈ ਉੱਥੇ ਪਹਾੜ ਦੇ ਇਲਾਕੇ ਵਿੱਚ ਰਹਿੰਦਾ ਸੀ।
ਕਰਤਾਰਪੁਰ ਜਬ ਕਤਲੋ ਪਇਓ,
ਜਦੋਂ ਨਾਸਰ ਅਲੀ ਨੇ ਕਰਤਾਰਪੁਰ ਸਾਹਿਬ ਕਤਲੇਆਮ ਕੀਤੀ ਸੀ, ਬਹੁਤ ਗਰੀਬ ਸਿੱਖ ਮਾਰੇ, ਪਰਿਵਾਰਾਂ ਦੇ ਪਰਿਵਾਰ ਹੀ ਕਤਲ ਕਰ ਦਿੱਤੇ ਸਨ।
ਸੋਪੀ ਹਾਥ ਕਟੇ ਕਟ ਖਾਏ,
ਵਿਚਾਰਾ ਵਡਭਾਗ ਸਿੰਘ ਵੀ ਉਦੋਂ ਮੁਸੀਬਤ ਦੇ ਵਿੱਚ ਸਾਰਾ ਕੁਝ ਗਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਉਹ ਜਿਹੜੀ ਆਦ ਬੀੜ ਹੈ ਉਹ ਲੈ ਕੇ ਭੱਜਿਆ ਸੀ ਬੜੀ ਮੁਸ਼ਕਲ ਨਾਲ। ਉਹ ਧੌਲੀ ਧਾਰ ਉਹਨੇ ਰੱਖੀ ਸੀ ਅਤੇ ਬਹੁਤ ਔਖਾ ਸਮਾਂ ਕੱਟਿਆ ਸੀ। ਉਹ ਵੀ ਕਹਿੰਦੇ ਵੀ ਹੱਥਾਂ 'ਤੇ ਚੱਕ ਮਾਰਦਾ ਸੀ ਵੀ ਕਿਹੜਾ ਟਾਈਮ ਆਵੇ ਅਤੇ ਮੈਂ ਨਾਸਰ ਅਲੀ ਕੋਲੋਂ ਬਦਲਾ ਲਵਾਂ।
ਔਰ ਕਿਛ ਤਿਸ ਲੱਗੇ ਨਾ ਦਾਏ,
ਪਰ ਵਡਭਾਗ ਸਿੰਘ ਦਾ ਵੀ ਕੋਈ ਦਾਅ ਨਹੀਂ ਸੀ ਲੱਗ ਰਿਹਾ ਕਿਉਂਕਿ ਤੁਰਕਾਂ ਦਾ ਜ਼ੋਰ ਬੜਾ ਸੀ।
ਪਠਾਨ ਜੋ ਗੜੀ ਜਲੰਧਰ ਵਾਰੇ,
ਜਿਹੜੇ ਪਠਾਨ ਸਨ ਜਲੰਧਰ ਦੇ ਵਿੱਚ ਨਾਸਰ ਅਲੀ ਦੇ ਵਿੱਚ ਨਾਲ ਦੇ,
ਜਬ ਲੱਗ ਸਕੋ ਨਾ ਉਸ ਕੋ ਮਾਰੇ,
ਉਹਨਾਂ ਬਾਰੇ ਵਡਭਾਗ ਸਿੰਘ ਰੋਜ਼ ਅਰਦਾਸਾਂ ਕਰਦਾ ਸੀ ਕਿ ਮੈਂ ਇਹਨਾਂ ਨੂੰ ਖਤਮ ਕਰਨਾ, ਜਿੰਨਾ ਚਿਰ ਮੈਂ ਜਲੰਧਰ ਦੇ ਵਿੱਚ ਨਾਸਰ ਅਲੀ ਨੂੰ ਕਤਲ ਨਹੀਂ ਕਰਾਂਗਾ ਮੈਨੂੰ ਚੈਨ ਨਹੀਂ ਆਵੇਗੀ।
ਪਠਾਨ ਜੋ ਗੜੀ ਜਲੰਧਰ ਵਾਰੇ,
ਜੋ ਜਲੰਧਰ ਦੇ ਪਠਾਨ ਸਨ,
ਜਬ ਲੈ ਸਕਨਾ ਉਸ ਕੋ ਮਾਰੇ,
ਜਿੰਨਾ ਚਿਰ ਮੈਂ ਉਹਨਾਂ ਨੂੰ ਮਾਰ ਨਹੀਂ ਲੈਂਦਾ।
ਥੰਮ ਗੁਰੂ ਕੋ ਦੀਨੋ ਫੂਕ,
ਜਿਨ੍ਹਾਂ ਨੇ ਸਾਡੇ ਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਦਾ ਥੰਮ ਸਾੜਿਆ। ਸਾਧ ਸੰਗਤ ਜੀ ਭਾਵੇਂ ਧੀਰ ਮੱਲੀਏ ਸਨ ਪਰ ਵੱਡਿਆਂ ਗੁਰੂਆਂ ਦਾ ਤਾਂ ਸਤਿਕਾਰ ਕਰਦੇ ਹੀ ਸਨ, ਜੋ ਪਰਿਵਾਰ ਸੀ ਨਾ ਉਹਨਾਂ ਦਾ ਹੀ ਸੀਗਾ। ਪਰਿਵਾਰ ਵਿੱਚ ਆਪਸੀ ਮਤਭੇਦ ਹੋ ਜਾਇਆ ਕਰਦੇ ਹੈ ਪਰ ਆਪਣੇ ਬਜ਼ੁਰਗਾਂ ਨੂੰ ਕੋਈ ਨਹੀਂ ਭੁੱਲਿਆ ਕਰਦਾ। ਅਜੇ ਵੀ ਉਹਨਾਂ ਦਾ ਜੋ ਗੁਰਦੁਆਰਾ ਹੈ ਕਰਤਾਰਪੁਰ ਦੇ ਵਿੱਚ ਉਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਹ ਪ੍ਰਕਾਸ਼ ਵੀ ਕਰਦੇ ਹੈ ਅਤੇ ਵੱਡੇ ਗੁਰੂਆਂ ਦਾ ਸਾਰਿਆਂ ਦਾ ਨਾਂ ਦਾ ਅਰਦਾਸਾ ਵੀ ਹੁਣ ਦਸਵੇਂ ਪਾਤਸ਼ਾਹ ਤੱਕ ਕਰਦੇ ਹੈ, ਜਿਹਨਾਂ ਨੂੰ ਅਸੀਂ ਵਡਭਾਗ ਸਿੰਘ ਹੀ ਕਹਿ ਦਿੰਦੇ ਹਾਂ। ਉਹ ਜਿਹੜੇ ਹਨ ਬਾਬੇ ਵਡਭਾਗ ਸਿੰਘ ਵਾਲੇ, ਉਹ ਸਾਰੇ ਸੋਚਾਂ 'ਚ ਪਏ ਹੋਏ ਸਨ ਵੀ ਅਸੀਂ ਨਾਸਰ ਅਲੀ ਤੋਂ ਮਾਰ ਕੇ ਗੁਰੂ ਅਰਜਨ ਦੇਵ ਜੀ ਦੇ ਸਥਾਨ ਦਾ ਬਦਲਾ ਲਈਏ।
ਵਡਭਾਗ ਸਿੰਘ ਦਿੱਲੀਓਂ ਉੱਠੇ ਕੂਕ,
ਦਿਲ ਵਿੱਚੋਂ ਵਡਭਾਗ ਸਿੰਘ ਦੇ ਦਿਲੋਂ ਕੂਕ ਉੱਠਦੀ ਸੀਗੀ ਵੀ ਮੈਂ ਨਾਸਰ ਅਲੀ ਨੂੰ ਕਿਵੇਂ ਮਾਰਾਂਗਾ।
ਸਿਰ ਤੇ ਪੱਗ ਸੋ ਦੀਨੀ ਡਾਰ,
ਉਹਨੇ ਸਮਝੋ ਇੱਕ ਵਾਰੀ ਆਪਣੇ ਸਿਰੋਂ ਪੱਗ ਲਾਹ ਕੇ ਰੱਖੀ ਹੋਈ ਸੀ ਵੀ ਪੱਗ ਉਸੇ ਦਿਨ ਹੀ ਬੰਨਾਂਗਾ, ਉਸੇ ਦਿਨ ਹੀ, ਯਾਨੀ ਕਸਮ ਪਾਈ ਹੋਈ ਸੀ। ਕਹਿਣ ਦਾ ਮਤਲਬ ਇਹ ਹੈ ਵੀ ਉਸੇ ਦਿਨ ਹੀ ਮੇਰੀ ਪੱਗ ਸਿਰ ਤੇ ਟਿਕੇਗੀ ਜਿਸ ਦਿਨ ਮੈਂ ਬਦਲਾ ਲਵਾਂਗਾ ਕਰਤਾਰਪੁਰ ਸਾਹਿਬ ਜੀ ਦਾ।
ਬੰਨੋ ਜਲੰਧਰ ਕੋ ਮੈਂ ਮਾਰ,
ਮੈਂ ਜਲੰਧਰ ਫਤਿਹ ਕਰਕੇ, ਜਲੰਧਰ ਕਤਲ ਕਰਕੇ ਫਿਰ ਪੱਗ ਬੰਨਾਂਗਾ।
ਦੋਹਰਾ ਦੋਨੋ ਦੁਖੀਏ ਅਤ ਦਿਲੇ ਮਿਲ ਦੋਵੇਂ ਚਾਹੇ ਕਾਮ।
ਉਧਰੋਂ ਦੀਨਾ ਬੇਗ ਦੁਖੀ ਸੀਗਾ ਵੀ ਮੇਰੇ ਤੋਂ ਜਲੰਧਰ ਦਾ ਰਾਜ ਖੁਸਿਆ ਹੋਇਆ, ਇਧਰੋਂ ਵਡਭਾਗ ਸਿੰਘ ਦੁਖੀ ਸੀ ਵੀ ਮੇਰਾ ਜਲੰਧਰ ਵਾਲਿਆਂ ਨੇ ਨੁਕਸਾਨ ਬੜਾ ਕੀਤਾ ਹੋਇਆ। ਇਸ ਗੱਲ ਦਾ ਇਹ ਦੋਵਾਂ ਦੁਖੀਆਂ ਦਾ ਦੁੱਖ ਇਕੱਠਾ ਹੋ ਗਿਆ।
ਤਿਸੈ ਸਮੈ ਤਿਮ ਆ ਪੂਜਾ ਸਗਰੀ ਮਿਲੇ ਜਿਮ ਰਾਮ।
ਉਹ ਗੱਲ ਬਣ ਗਈ ਵੀ ਇੱਕ ਪਾਸੇ ਰਾਮ ਚੰਦਰ ਦੁਖੀ ਸੀ, ਦੂਜੇ ਪਾਸੇ ਸੁਗਰੀਬ ਦੁਖੀ ਸੀ। ਰਾਮ ਚੰਦਰ ਦੀ ਘਰਵਾਲੀ ਨੂੰ ਰਾਵਣ ਚੁੱਕ ਕੇ ਲੈ ਗਿਆ ਸੀ, ਸੁਗਰੀਬ ਦੀ ਘਰਵਾਲੀ ਨੂੰ ਉਹਦੇ ਭਰਾ ਨੇ ਬਾਲੀ ਨੇ ਚੁੱਕਿਆ ਹੋਇਆ ਸੀ। ਦੋਵੇਂ ਦੁਖੀ ਸੀ, ਦੋਵੇਂ ਦੁਖੀ ਰਲ ਗਏ, ਪਹਿਲਾਂ ਬਾਲੀ ਮਾਰਿਆ ਫਿਰ ਰਾਵਣ ਮਾਰ ਲਿਆ। ਹੁਣ ਗੱਲ ਇਹ ਵਡਭਾਗ ਸਿੰਘ ਦੀ ਅਤੇ ਦੀਨਾ ਬੇਗ ਦੀ ਉਹ ਬਣ ਗਈ। ਹਾਂਜੀ,
ਚੋ ਬਈ ਰਾਜਪੁਰੇ ਰਹਿ ਦੀਨਾ ਬੇਗ,
ਪਹਾੜਾਂ ਵਿੱਚ ਜਿਹੜਾ ਰਾਜਪੁਰਾ ਹੈ ਉਧਰ ਦੀਨਾ ਬੇਗ ਵੀ ਰਹਿੰਦਾ ਸੀ।
ਗੁਰ ਕੀ ਚਲੈ ਕੁਲਾਹਲ ਦੇਗ,
ਔਰ ਇਧਰ ਬਾਬੇ ਵਡਭਾਗ ਸਿੰਘ ਦਾ ਉਧਰ ਪਹਾੜਾਂ ਵਿੱਚ ਬੜਾ ਜਸ ਸੀਗਾ, ਕਿਉਂਕਿ ਬਾਬੇ ਵਡਭਾਗ ਸਿੰਘ ਕੋਲ ਵਿਦਿਆ ਉਹ ਸੀ ਜਿਹੜੀ ਸਾਰੇ ਹੀ ਪਿੱਛੇ ਲੱਗ ਜਾਂਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਵਿਦਿਆ ਕਿਹੜੀ ਹੈ ਖਾਲਸਾ ਜੀ? ਉਹ ਹੈ ਭੂਤ ਵਿਦਿਆ। ਜਿਹੜਾ ਭੂਤ ਵਿਦਿਆ ਦਿਖਾਵੇ ਉਹਦੇ ਮਗਰ ਭੀੜ ਜ਼ਿਆਦਾ ਹੁੰਦੀ ਹੈ। ਉੱਦਾਂ ਗੁਰਦੁਆਰਿਆਂ 'ਚ ਕੀਰਤਨ ਕਥਾ ਜਿੰਨਾ ਮਰਜ਼ੀ ਕਰੇ ਜੋ ਕੋਈ ਨਹੀਂ ਆਉਂਦਾ, ਅਤੇ ਜੇ ਕੋਈ ਭੂਤ ਵਿੱਦਿਆ ਸਿੱਖ ਜਾਵੇ ਤਾਂ ਫਿਰ ਲੈਣਾ ਲੱਗ ਜਾਂਦੀਆਂ, ਫਿਰ ਕੋਈ ਟਿਕਾਣਾ ਨਹੀਂ ਹੁੰਦਾ, ਪੈਰ ਧਰਨ ਨੂੰ ਥਾਂ ਨਹੀਂ ਰਹਿੰਦੀ। ਸੋ ਇਹ ਭੂਤ ਵਿੱਦਿਆ ਵਡਭਾਗ ਸਿੰਘ ਨੂੰ ਆਉਂਦੀ ਸੀਗੀ ਲੋਕਾਂ ਦੇ ਭੂਤ ਪ੍ਰੇਤ ਕੱਢਣੇ। ਇਹ ਬੈਠਾ ਸੀ ਪਹਾੜ ਦੇ ਵਿੱਚ, ਧੌਲੀ ਧਾਰ ਹੈ ਉੱਥੇ, ਉੱਥੇ ਲੋਕਾਂ ਦੇ ਭੂਤ ਕੱਢਣ ਕਰਕੇ ਪਹਾੜ ਦੀ ਦੁਨੀਆ ਬੜੀ ਮੰਨਦੀ ਸੀ। ਪਹਾੜੀਏ ਬੜੇ ਆ ਕੇ ਲੰਗਰ ਲਾਉਂਦੇ ਸਨ, ਹੁਣ ਵੀ ਬੜਾ ਉੱਥੇ ਜਦੋਂ ਹੋਲਾ ਮਹੱਲਾ ਹੁੰਦਾ ਨਾ, ਜਿੰਨਾ ਮੇਰਾ ਖਿਆਲ ਅਨੰਦਪੁਰ ਸਾਹਿਬ ਲੋਕ ਜਾਂਦੇ, ਇੰਨੇ ਟਰੱਕਾਂ ਦੇ ਉੱਧਰ ਤੁਰੇ ਹੁੰਦੇ ਆ ਪਰਾਂ ਵਡਭਾਗ ਸਿੰਘ ਦੇ ਡੇਰੇ ਨੂੰ, ਸਾਰੇ ਭੂਤ ਕਢਾਉਣ ਹੀ ਜਾਂਦੇ ਆ। ਸੋ ਉੱਥੇ ਬਾਬੇ ਵਡਭਾਗ ਸਿੰਘ ਦਾ ਲੋਹ ਲੰਗਰ ਚੰਗਾ ਚੱਲ ਰਿਹਾ ਸੀ।
ਦੋ ਦੁਖੀਏ ਦੁੱਖ ਕੇ ਭਰੇ,
ਦੋਵੇਂ ਦੁਖੀਏ ਦੁੱਖ ਦੇ ਭਰੇ। ਦੀਨਾ ਬੇਗ ਨੂੰ ਦੁੱਖ ਜਲੰਧਰ ਦੀ ਸੂਬੇਦਾਰੀ ਦਾ, ਵਡਭਾਗ ਸਿੰਘ ਨੂੰ ਥੰਮ ਸਾਹਿਬ ਦੇ ਸੜਨ ਦਾ, ਦੋਵੇਂ ਦੁਖੀ ਸਨ।
ਦੇਖੈ ਸੋ ਕੋ ਹੋਏ ਹੋਏ ਖਰੇ,
ਤੇ ਉਡੀਕ ਰਹੇ ਸਨ ਵੀ ਕਦੋਂ ਸਾਨੂੰ ਸਾਡੇ ਲਕਸ਼ ਦੀ ਪ੍ਰਾਪਤੀ ਹੁੰਦੀ ਹੈ। ਵਡਭਾਗ ਸਿੰਘ ਸੋਚਦਾ ਸੀ ਵੀ ਮੈਂ ਨਾਸਰ ਅਲੀ ਨੂੰ ਮਾਰ ਕੇ ਬਦਲਾ ਲੈਣਾ, ਅਤੇ ਦੀਨਾ ਬੇਗ ਸੋਚਦਾ ਸੀ ਜਲੰਧਰ ਦੀ ਸੂਬੇਦਾਰੀ ਲੈਣੀ ਹੈ। ਹਾਂਜੀ,
ਸੂਬੇਦਾਰੀ ਦੁੱਖ ਦੀਨਾ ਬੇਗ,
ਸੂਬੇਦਾਰੀ ਦਾ ਦੁੱਖ ਤੇ ਦੀਨਾ ਬੇਗ ਨੂੰ ਸੀ।
ਵਡਭਾਗ ਸਿੰਘ ਦੁੱਖ ਥੰਮ ਸੜੇਗ,
ਤੇ ਵਡਭਾਗ ਸਿੰਘ ਨੂੰ ਥੰਮ ਸਾਹਿਬ ਦੇ ਸੜਨ ਦਾ ਦੁੱਖ ਸੀ।
ਦੀਨਾ ਬੇਗ ਕੋ ਗਯੋ ਵਕੀਲ,
ਦੀਨਾ ਬੇਗ ਦਾ ਵਕੀਲ ਬਾਬੇ ਵਡਭਾਗ ਸਿੰਘ ਕੋਲ ਪਹਾੜਾਂ ਵਿੱਚ ਪਹੁੰਚਿਆ।
ਗੁਰੂ ਮਿਲਣ ਕਛ ਕਰੀ ਨਾ ਢੀਲ,
ਅੱਗੇ ਬਾਬੇ ਵਡਭਾਗ ਸਿੰਘ ਹੋਰਾਂ ਨੇ ਵੀ ਮਿਲਣ 'ਚ ਦੇਰੀ ਨਹੀਂ ਕੀਤੀ, ਉਹ ਵੀ ਉਡੀਕ ਰਿਹਾ ਸੀ ਕੋਈ ਆਵੇ। ਦੋਵੇਂ ਇਕੱਠੇ ਹੋਣ ਨੂੰ ਰਾਜੀ ਹੋ ਗਏ।
ਦੋਨੋਂ ਮਿਲਣੇ ਬਾਤ ਠਹਿਰਾਈ,
ਦੋਵਾਂ ਨੇ ਬਾਬੇ ਵਡਭਾਗ ਸਿੰਘ ਨੇ ਤੇ ਦੀਨਾ ਬੇਗ ਨੇ ਆਪਸ ਵਿੱਚ ਮਤਾ ਕੀਤਾ।
ਅੱਧ ਵਿਚਾਲੇ ਜਾਗਾ ਠਾਈ,
ਬਈ ਆਪਾਂ ਇਕੱਠੇ ਹੋਈਏ, ਅੱਧ ਵਿਚਾਲੇ ਤੂੰ ਉਧਰੋਂ ਆ ਜਾਈ ਤੇ ਮੈਂ ਇਧਰੋਂ ਆ ਜਾਂਗਾ, ਤੇ ਆਪਾਂ ਕਿਸੇ ਗੁਪਤ ਥਾਂ ਤੇ ਮੀਟਿੰਗ ਕਰਾਂਗੇ।
ਵਡਭਾਗ ਸਿੰਘ ਆ ਪਹਿਲਾਂ ਖੜਾਇਆ,
ਜਿਹੜੀ ਥਾਂ ਤੇ ਜੰਗਲ ਦੇ ਵਿੱਚ ਮੀਟਿੰਗ ਦੀ ਥਾਂ ਨੀਅਤ ਹੋਈ ਸੀ, ਵਡਭਾਗ ਸਿੰਘ ਪਹਿਲਾਂ ਆ ਕੇ ਖਲੋ ਗਿਆ ਵੀ ਕੰਮ ਕਰੀਏ ਛੇਤੀ ਹੁਣ।
ਤੁਰਤ ਨਵਾਬ ਤਾਂ ਚਲਿਆ ਆਇਆ।
ਨਵਾਬ ਦੀਨਾ ਵੇਗ ਵੀ ਉੱਥੇ ਫਟਾਫਟ ਪਹੁੰਚ ਗਿਆ।
ਦੋਨੋਂ ਉੱਤਰ ਇੱਕ ਜਾਂ ਆਏ,
ਦੋਵੇਂ ਘੋੜਿਆਂ ਤੋਂ ਉੱਤਰ ਕੇ ਇੱਕ ਥਾਂ ਤੇ ਇਕੱਠੇ ਹੋਏ।
ਹਾਥਨ ਮੈਂ ਹੱਥ ਗੁਰੂ ਦਬਾਏ।
ਬਾਬੇ ਵਡਭਾਗ ਸਿੰਘ ਨੂੰ ਦੀਨਾ ਵੇਗ ਨੇ ਮੱਥਾ ਟੇਕਿਆ ਵੀ ਤੁਸੀਂ ਗੁਰੂ ਹੋ, ਤੇ ਉਹਨੇ ਉਹਦੇ ਦੋਵੇਂ ਹੱਥ ਫੜ ਕੇ ਘੁੱਟ ਲਏ।
ਨਵਾਬ ਕਹਿਓ ਤੋਂ ਪੀਰ ਹਮਾਰੇ।
ਦੀਨਾ ਬੇਗ ਬੜਾ ਚਲਾਕ ਬੰਦਾ ਸੀ, ਮਿੱਠਾ ਬੜੀ ਮਿੱਠੀ ਗੋਲੀ ਦੇਣੀ ਜਾਣਦਾ ਸੀ। ਬਾਬੇ ਵਡਭਾਗ ਸਿੰਘ ਕਹਿੰਦਾ ਜੀ ਤੁਸੀਂ ਗੁਰੂ ਮਹਾਰਾਜ ਦੇ ਪੁੱਤਰ ਪੋਤਰੇ ਹੋ, ਗੁਰੂ ਅਰਜਨ ਦੇਵ ਜੀ ਦੇ ਸਾਡੇ ਤੁਸੀਂ ਗੁਰੂ ਹੋ। ਹਾਂਜੀ,
ਗੁਰੂ ਕਹੀ ਇਮਾਨ ਸਲਾਮਤ ਦਿਦਾਰੇ।
ਤੇ ਬਾਬਾ ਵਡਭਾਗ ਸਿੰਘ ਕਹਿਣ ਲੱਗਾ ਜੇ ਤੇਰਾ ਸਾਡੇ ਤੇ ਵਿਸ਼ਵਾਸ ਹੈ ਤੇ ਗੁਰੂ ਨਾਨਕ ਤੇਰੇ ਵੀ ਕੰਮ ਪੂਰੇ ਕਰੇਗਾ।
ਮਨਸਤ ਇੱਕ ਪੈ ਦੋਨੋਂ ਬਹਿ,
ਇੱਕੋ ਗੱਦੀ ਤੇ ਇੱਕੋ ਮੰਜੇ ਤੇ ਦੋਵੇਂ ਬਹਿ ਕੇ ਦੀਨਾ ਬੇਗ ਤੇ ਵਡਭਾਗ ਸਿੰਘ ਗੁਪਤ ਗੱਲਾਂ ਕਰਨ ਲੱਗੇ ਰਾਜਨੀਤੀ ਦੀਆਂ।
ਆਪ ਆਪਣੇ ਸਭ ਦੁੱਖ ਕਹਿ,
ਆਪਣੇ ਆਪਣੇ ਦੁੱਖੜੇ ਰੋਂਦੇ ਨੇ ਦੋਵੇਂ ਹੀ।
ਨਵਾਬ ਕਹੀ ਹਮ ਮੁਲਕ ਦਿਵਾਵੋ।
ਦੀਨਾ ਬੇਗ ਕਹਿਣ ਲੱਗਾ ਬਾਬਾ ਜੀ ਆਸ਼ੀਰਵਾਦ ਦਿਓ ਤੇ ਮੈਂ ਜਲੰਧਰ ਦਾ ਸੂਬੇਦਾਰ ਬਣ ਜਾਵਾਂ।
ਤੁਮਹੋ ਪੀਰ ਹਮ ਮੁਰੀਦ ਬਣਾਵੋ।
ਤੁਸੀਂ ਸਾਡੇ ਪੀਰ ਤੇ ਅਸੀਂ ਤੁਹਾਡੇ ਮੁਰੀਦ ਬਣ ਕੇ ਰਹਾਂਗੇ।
ਦੋਹਰਾ ਕਰਤਾਰਪੁਰੇ ਜਿਤਨੀ ਕਰੀ ਪਠਾਨ ਜਲੰਧਰ ਵਾਲ।
ਜੋ ਪਠਾਣਾ ਨੇ ਨਾਸਰ ਅਲੀ ਨੇ ਜਲੰਧਰ ਦੇ ਸੂਬੇਦਾਰ ਨੇ ਜੋ ਉਸ ਵੇਲੇ ਸੀਗਾ, ਉਹਨੇ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਕਤਲੇ ਗਾਰਤ ਕੀਤੀ ਹੈ। ਜੋ ਕਰਤਾਰਪੁਰ ਦੇ ਗੁਰਦੁਆਰਾ ਥੰਮ ਸਾਹਿਬ ਸਾੜਿਆ, ਉੱਥੇ ਗਊਆਂ ਮਾਰੀਆਂ ਹਨ, ਉਹਦਾ ਬਦਲਾ
ਕਰੋ ਕਤਲ ਜਲੰਧਰ ਤੂੰ ਲਿਖ ਦੇ ਨਿਜ ਹੱਥ ਨਾਲ।
ਬਾਬਾ ਵਡਭਾਗ ਸਿੰਘ ਕਹਿੰਦਾ ਫਿਰ ਮੇਰੀ ਮੰਗ ਸੁਣ, ਤੈਨੂੰ ਮੈਂ ਦਿਆਂਗਾ ਜਲੰਧਰ ਦੀ ਸੂਬੇਦਾਰੀ, ਪਰ ਇਹ ਨਾ ਹੋਵੇ ਕਿ ਉੱਥੇ ਸੂਬੇਦਾਰੀ ਲੈ ਕੇ ਮੁਸਲਮਾਨਾਂ ਦਾ ਭਰਾਈ ਬਣ ਜਾਵੇਂ ਅਤੇ ਪੱਖ ਲੈ ਲਵੇਂ। ਜੋ ਮੇਰੇ ਨਾਲ ਬੀਤੀ ਹੈ, ਮੇਰੇ ਦਿਲ ਦੇ ਉੱਤੇ ਜਿਹੜੀਆਂ ਛੁਰੀਆਂ ਚਲਾਈਆਂ ਨਾਸਰ ਅਲੀ ਨੇ, ਮੈਂ ਉਹ ਪੂਰਾ ਵਲ ਕੱਢਣਾ। ਉਹਦੇ ਵਿੱਚ ਮੈਂ ਜਲੰਧਰ ਸ਼ਹਿਰ ਦੇ ਜਿਹੜੇ ਪਠਾਨ ਨੇ ਕਤਲ ਕਰਨੇ ਸਾਰੇ।
ਚੌਪਈ ਨਾਸਰ ਅਲੀ ਕੋ ਫੂਕੋ ਤੇ ਮਹੀ।
ਮੈਂ ਨਾਸਰ ਅਲੀ ਦੀ ਲਾਸ਼ ਜਿਉਂਦੇ ਮਿਲ ਗਿਆ ਜਿਉਂਦਾ, ਜੇ ਮਰਿਆ ਮਿਲ ਗਿਆ ਤਾਂ ਵੀ ਸੰਸਕਾਰ ਕਰਾਂਗਾ। ਮੈਂ ਦੱਬਣ ਨਹੀਂ ਦੇਣਾ ਵੀ ਤੂੰ ਕਵੇਂ ਵੀ ਉਹ ਸਾਡਾ ਮੁਸਲਮਾਨ ਹੈ, ਦਫਨਾਵਾਂਗੇ। ਮੈਂ ਨਹੀਂ ਦਫਨਾਉਣ ਦੇਣਾ, ਮੈਂ ਉੱਦਾਂ ਹੀ ਸਾੜਾਂਗਾ।
ਹੁਣੇ ਫੂਕਿਓ ਥੰਮ ਕੋ ਜਿਮਹੀ।
ਜਿਵੇਂ ਉਹਨੇ ਸਾਡੇ ਗੁਰੂ ਅਰਜਨ ਦੇਵ ਜੀ ਦਾ ਥੰਮ ਸਾੜਿਆ ਹੈ, ਮੈਂ ਉਵੇਂ ਸਾੜਾਂਗਾ ਨਾਸਰ ਅਲੀ ਨੂੰ।
ਜਿਉਂ ਤੈ ਗਊ ਪਠਾਨ ਨਕਾਈ।
ਜੇ ਉਹਨਾਂ ਨੇ ਸਾਡੇ ਗੁਰਦੁਆਰੇ ਚ ਗਊਆਂ ਮਾਰੀਆਂ ਨੇ,
ਮੈਂ ਉਮਾ ਦਿਉਂ ਸੂਰ ਜਲਾਈ,
ਤੇ ਮੈਂ ਉਹਦੇ ਘਰ ਸੂਰ ਮਾਰਾਂਗਾ ਜਾ ਕੇ।
ਜਲੰਧਰ ਮਸਲੇ ਕਤਲੇ ਕਰੂੰ,
ਜਲੰਧਰ ਦੇ ਪਠਾਨ ਮੈਂ ਕਤਲ ਕਰ ਦਿਆਂਗਾ,
ਫਿਰ ਕਟਾਵੇ ਮੈਂ ਨੈਂਟਰੂੰ।
ਔਰ ਇਹ ਕਤਲਗਾਰ ਤਾਂ ਮੈਂ ਟਲਣਾ ਕੋਈ ਨਹੀਂ, ਮੈਂ ਕਿਹਾ ਲਿਹਾਜ਼ ਨਹੀਂ ਕਰਨਾ, ਕਿਉਂਕਿ ਮੇਰਾ ਹੋਰ ਕੋਈ ਮਕਸਦ ਨਹੀਂ, ਮੇਰਾ ਇੱਕੋ ਮਕਸਦ ਹੈ ਮੈਂ ਬਦਲਾ ਲੈਣਾ ਗੁਰਦੁਆਰਾ ਦਾ।
ਹਿੰਦਵਾਨੀ ਜਿਮ ਮੁਗਲਾਨੀ ਫੜਾਊ।
ਜਿਵੇਂ ਸਾਡੀਆਂ ਧੀਆਂ ਭੈਣਾਂ ਦੀ ਬੇਪਤੀ ਕਰਦਾ ਸੀ, ਉਦਾਂ ਮੈਂ ਇਹਨਾਂ ਦੀਆਂ ਪਠਾਣੀਆਂ ਮੁਗਲਾਣੀਆਂ ਰੰਡੀਆਂ ਕਰ ਦੇਣੀਆਂ।
ਚੂੜਨ ਕੋ ਮੈਂ ਪਠਾਣੀ ਕਰਾਊ,
ਇਹਨਾਂ ਪਠਾਣੀਆਂ ਨੂੰ ਮੈਂ ਮਜ਼ਬੀਆਂ ਦੇ ਘਰਾਂ ਚ ਭੇਜ ਦੇਣਾ ਹੈ।
ਕਸਮ ਸਾਤ ਮੋਕੋ ਲਿਖ ਦੇ ਹੋ।
ਇਹ ਲਿਖ ਕੇ ਦੇ ਦੀਨਾ ਬੇਗ ਕਸਮ ਨਾਲ ਵੀ ਜੋ ਮੈਂ ਕਹਿ ਰਿਹਾ ਮੇਰੀ ਮੰਗ ਪੂਰੀ ਹੋਵੇਗੀ। ਜੇ ਤੂੰ ਮੇਰੀ ਮੰਗ ਪੂਰੀ ਕਰੇਗਾ ਜਲੰਧਰ ਚ ਕਤਲਗਾਰਤ ਕਰਨ ਦੀ ਮੈਨੂੰ ਖੁੱਲ ਦੇਵੇਂਗਾ, ਤੇ ਮੈਂ ਵੀ ਤੈਨੂੰ ਜਲੰਧਰ ਦਾ ਸੂਬੇਦਾਰ ਬਣਾਵਾਂਗਾ।
ਮੁਲਕ ਦਵਾਬਾ ਮੈਂ ਤੋਲੇ ਹੋ।
ਦੁਆਬਾ ਮੁਲਕ ਜਲੰਧਰ ਹੁਸ਼ਿਆਰਪੁਰ ਜਿੰਨੇ ਜ਼ਿਲ੍ਹੇ ਹਨ, ਜਿੰਨਾ ਦੁਆਬਾ ਉਹਦਾ ਰਾਜ ਤੈਨੂੰ ਮੈਂ ਦਿਆਂਗਾ।
ਪਹਿਲਾਂ ਦੀ ਮੈਂ ਦਿਉਂ ਛਡਾਈ,
ਪਹਿਲਾਂ ਹੀ ਜਾ ਕੇ ਮੈਂ ਤੈਨੂੰ ਛੁਡਾ ਕੇ ਦਿਆਂਗਾ ਸਾਰਾ ਇਲਾਕਾ।
ਪਾਛੇ ਹਮਰੋ ਮਨ ਪਤਿਆਈ,
ਫਿਰ ਮੇਰਾ ਮਨ ਭਰੋਸੇ ਚ ਆਵੇਗਾ, ਫਿਰ ਤੂੰ ਮੇਰੀਆਂ ਸ਼ਰਤਾਂ ਪੂਰੀਆਂ ਕਰੇਗਾ।
ਦੋਹਰਾ ਵਡਭਾਗ ਸਿੰਘ ਜੋ ਕਹੀ ਸੋ ਉਨਲੀ ਨੀ ਮਾਣ।
ਦੀਨਾ ਬੇਗ ਨੂੰ ਕੀ ਲੋੜ ਸੀ ਕਿਸੇ ਨਾ, ਉਹਨੇ ਤੇ ਆਪਣਾ ਰਾਜ ਚਾਹੀਦਾ ਸੀ, ਰਾਜਨੀਤੀ ਬੰਦੇ ਨੂੰ ਤਾਂ ਰਾਜ ਚਾਹੀਦਾ। ਉਹਨੇ ਕਿਹਾ ਠੀਕ ਹੈ ਬਾਬਾ ਜੀ, ਤੁਸੀਂ ਮੇਰੀ ਮਦਦ ਕਰੋ, ਆਸ਼ੀਰਵਾਦ ਦਿਓ, ਸਿੰਘਾਂ ਦੀ ਫੌਜ ਨੂੰ ਬੁਲਾ ਲਓ, ਜੇ ਸਿੰਘ ਤੁਹਾਡੇ ਕਹੇ ਤੇ ਮੇਰੇ ਨਾਲ ਰਲ ਜਾਂਦੇ ਹੈ ਤੇ ਜਲੰਧਰ ਮਾਰ ਕੇ ਸੂਬੇਦਾਰੀ ਮੇਰੀ ਤੇ ਬਦਲਾ ਤੁਸੀਂ ਲਓ, ਕਰਤਾਰਪੁਰ ਗੁਰਦੁਆਰੇ ਦੀ ਜਿੰਨੀ ਸੇਵਾ ਕਹੋਗੇ ਮੈਂ ਕਰਾਵਾਂਗਾ। ਬਾਬੇ ਵਡਭਾਗ ਸਿੰਘ ਜੀ ਹੋਰਾਂ ਨੇ ਬਾਬਾ ਜੱਸਾ ਸਿੰਘ ਜੀ ਆਲੂਵਾਲੀਏ ਨੂੰ ਕਿੱਦਾਂ ਸੱਦਿਆ, ਮੀਟਿੰਗ ਪਹਾੜਾਂ ਵਿੱਚ ਹੋਈ ਅਤੇ ਇਹ ਸਾਰੀ ਫੌਜ ਖਾਲਸੇ ਦੀ ਜਲੰਧਰ 'ਤੇ ਕਿਵੇਂ ਚੜ੍ਹੀ ਹੈ, ਗੁਰਦੁਆਰਾ ਥੰਮ ਸਾਹਿਬ ਦਾ ਬਦਲਾ ਬਾਬੇ ਵਡਭਾਗ ਸਿੰਘ ਜੀ ਨੇ ਕਿਵੇਂ ਲਿਆ ਹੈ, ਨਾਸਰ ਅਲੀ ਨੂੰ ਜਿਉਂਦਾ ਸਾੜਿਆ ਜਾਂ ਉਹ ਕਬਰ 'ਚੋਂ ਕੱਢ ਕੇ ਸਾੜਿਆ, ਉਹ ਸਾਰੀ ਕਥਾ ਅੱਗੇ ਆਪਾਂ ਸਰਵਣ ਕਰਾਂਗੇ ਸਮੇਂ ਦੇ ਲਿਹਾਜ਼ ਨਾਲ ਸਮਾਪਤੀ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਪ੍ਰਾਣਨਾਥ, ਨਾ ਸਕੇ ਦੀਨ ਦਰਦ, ਹੇ ਸਮਰਾਥ ਅਗੰਮ ਪੂਰਨ ਮੋਹੇ।